ਸਤਿਗੁਰੇ ਨਾਮੈ ਸ੍ਰੀ ਗੁਰੂ ਦੇਵ ਨਾਮੈ ਦਰਸ਼ਨ ਹੋਏ ਗੁਰੂ ਦੀ ਸਮਰੱਥਾ ਇਸ ਜਗਤ ਦੇ ਵਿੱਚ ਇਹ ਜੀਵਾਤਮਾ ਜਦੋਂ 84 ਲੱਖ ਪਿੰਜਰਿਆਂ ਦਾ ਭ੍ਰਮਣ ਕਰਨ ਦੇ ਬਾਅਦ ਇੱਕ ਮੌਕਾ ਇਸ ਨੂੰ ਆਪਣੇ ਮੂਲ ਦੇ ਵਿੱਚ ਸਮਾਨ ਲਈ ਮਿਲਦਾ ਹੈ ਤੇ ਉਸ ਵਕਤ ਇਸ ਨੂੰ ਇਹ ਦੋ ਪੈਰ ਦੀ ਜੂਨ ਆਕਾਸ਼ ਤੱਤ ਦੀ ਭਰਪੂਰਤਾ ਦੇ ਨਾਲ ਇਸ ਨੂੰ ਦਾਨ ਦੇ ਵਿੱਚ ਮਿਲਦੀ ਹੈ। ਇਸ ਜੂਨ ਨੂੰ ਪ੍ਰਾਪਤ ਕਰਨ ਲਈ ਦੇਵੀ ਦੇਵਤੇ ਉੱਤਮ ਭੋਗੀ ਜੂਨਾਂ ਕਾਰਨ ਲੋਕਾਂ 'ਚ ਰਹਿਣ ਵਾਲੀਆਂ ਉਹ ਮਹਾਨ ਜੀਵਾਤਮਾ ਸਭ ਤਰਸਦੀਆਂ ਹਨ ਕਿ ਇੱਕ ਮੌਕਾ ਇਨਸਾਨ ਦੇ ਜਨਮ ਦਾ ਮਿਲੇ ਜੇ ਅਸੀਂ ਉਸ ਪਰਮਾਤਮਾ ਨੂੰ ਮਿਲ ਕਰਕੇ ਸਦਾ ਲਈ ਇਸ ਦੁੱਖ 'ਚੋਂ ਨਿਕਲ ਜਾਈਏ। ਇਸ ਸਰੀਰ ਦਾ ਸ਼ੁਰੂਆਤ ਗਰਭ ਜੂਨ ਉਸ ਤੋਂ ਲੈ ਕਰਕੇ ਅੰਤ ਤੱਕ ਦੁੱਖਾਂ ਦਾ ਘਰ ਹੈ। ਵਿਚਾਰ ਕਰਕੇ ਦੇਖੋ ਗਰਭ ਦੇ ਵਿੱਚ ਜਦੋਂ ਹੱਡੀਆਂ ਦੇ 1600 ਜੋੜ ਬਣਦੇ ਨੇ ਗਰਭ ਦੀ ਤਪਸ਼ ਇੱਕ ਐਸੀ ਭਿਆਨਕ ਤਪਸ਼ ਹੈ। ਇੱਕ ਤੰਦੂਰ ਦੇ ਵਿੱਚ ਅਗਰ ਰੱਖਿਆ ਜਾਏ ਜੀਵਾਤਮਾ ਨੂੰ ਤੇ ਉਸਦੀ ਤਪਸ਼ ਵੀ ਉਸਦੇ ਅੱਗੇ ਕੁਛ ਅਰਥ ਨਹੀਂ ਰੱਖਦੀ। ਇਸ ਭਿਆਨਕ ਕਸ਼ਟ ਨੂੰ ਸਹਿਣਾ ਪੈਂਦਾ ਹੈ ਇੱਕ ਇਨਸਾਨ ਦੇ ਜਨਮ ਇਸ ਸਰੀਰ ਨੂੰ ਪ੍ਰਾਪਤ ਕਰਨ ਵਾਸਤੇ। ਜਦੋਂ ਇਸ ਜਗਤ ਦੇ ਵਿੱਚ ਜੀਵਾਤਮਾ ਪੈਦਾ ਹੁੰਦੀ ਹੈ ਉਸਦਾ ਖਿਆਲ ਟੁੱਟ ਜਾਂਦਾ ਹੈ ਉਸ ਪਰਮਾਤਮਾ ਤੋਂ। ਉਸ ਤਪਸ਼ ਤੋਂ ਵਰਦਾਨ ਵਾਲੀ ਜਿਹੜੀ ਚੀਜ਼ ਸੀ ਜਿਸ ਨੂੰ ਅਸੀਂ ਸ਼ਬਦ ਕਹਿੰਦੇ ਹਾਂ ਨਾਮ ਕਹਿੰਦੇ ਹਾਂ ਬਾਹਰ ਆਉਂਦੇ ਹੀ ਮਾਇਆ ਦੇ ਵਿੱਚ ਗੁੰਮ ਹੋ ਜਾਂਦਾ ਹੈ, ਭੁੱਲ ਜਾਂਦਾ ਉਸ ਸ਼ਬਦ ਨੂੰ, ਭੁੱਲ ਜਾਂਦਾ ਉਸ ਧੁੰਨ ਨੂੰ, ਭੁੱਲ ਜਾਂਦਾ ਉਸ ਪ੍ਰਕਾਸ਼ ਨੂੰ। ਔਰ ਭੁੱਲਣ ਦਾ ਹੀ ਕਾਰਨ ਹੈ ਕਿ ਤਾਂ ਜ਼ਿੰਦਗੀ ਸਿਰਫ ਦੁੱਖ ਸਹਿੰਦਾ ਹੈ, ਵਿਪਦਾ ਸਹਿੰਦਾ ਹੈ। ਕਾਰਨ ਮਾਇਆ ਦੇ ਨਾਲ ਪਿਆਰ, ਭੌਤਿਕ ਵਸਤੂ ਚੇਤਨ ਸੰਬੰਧਾਂ ਨੂੰ ਪ੍ਰਾਪਤ ਕਰਨਾ, ਉਹਨਾਂ ਨੂੰ ਕਾਇਮ ਰੱਖਣ ਲਈ ਆਪਣੇ ਇਸ ਸਰੀਰ ਨੂੰ, ਇਨਸਾਨੀ ਸਰੀਰ ਨੂੰ ਜਿਸ ਨੂੰ ਪ੍ਰਾਪਤ ਕਰਨ ਵਾਸਤੇ ਉਸਨੇ 20 ਕਰੋੜ ਜਨਮ ਤਪ ਕੀਤੇ, ਤਦ ਜਾ ਕਰਕੇ ਅਕਾਲ ਪੁਰਖ ਦੀ ਮਿਹਰ ਹੋਈ ਔਰ ਸਤਿਗੁਰ ਦੇ ਜ਼ਰੀਏ ਉਸਨੂੰ ਇਹ ਸਰੀਰ ਦਿੱਤਾ ਗਿਆ। ਉਹ ਸਰੀਰ ਦੇ ਮੋਹ ਦੇ ਵਿੱਚ ਇਤਨਾ ਲਿਪਤ ਹੋ ਜਾਂਦਾ ਗੁਰੂ ਸਾਹਿਬ ਕਹਿੰਦੇ ਜਿਹੜਾ ਵਿਚਾਰ ਕਰਕੇ ਦੇਖ ਇਸ ਸਰੀਰ ਨੂੰ, ਨੌ ਦੁਆਰਿਆਂ ਚੋਂ ਹਰ ਵਕਤ ਗੰਧ ਨਿਕਲਦਾ, ਹਰ ਕਾੜ ਕੜੀ ਹਰ ਪਲ ਇਸ ਦੇ ਵਿੱਚੋਂ ਵਿਸ਼ਟਾ ਨਿਕਲਦੀ ਹੈ, ਰੋਮ ਰੋਮ ਦੇ ਵਿੱਚੋਂ ਜ਼ਹਿਰ ਨਿਕਲਦਾ ਹੈ, ਔਰ ਇਹ ਸਿਰਫ ਇੱਕ ਗੰਧ ਦਾ ਪਾਤਰ ਹੈ, ਯਾਨੀ ਕਿ ਇੱਕ ਐਸਾ ਭਾਂਡਾ ਜਿਸ ਦੇ ਵਿੱਚ ਗੰਧ ਰੱਖਿਆ ਗਿਆ ਹੈ। ਕਹਿੰਦੇ ਨੇ ਇੱਕ ਐਸਾ ਘਰ ਹੈ, ਇੱਕ ਐਸੀ ਝੋਪੜੀ ਹੈ ਜਿਸ ਦੇ ਵਿੱਚ ਹੱਡੀਆਂ ਦਾ ਖੰਭਾ ਲਗਾਇਆ ਗਿਆ ਹੈ, ਔਰ ਇਸ ਖੰਭੇ ਨੂੰ ਰੋਕਣ ਵਾਸਤੇ ਨਾੜੀਆਂ ਰੂਪੀ ਰੱਸੀਆਂ ਇਸਤੇਮਾਲ ਕੀਤੀਆਂ ਗਈਆਂ ਹਨ, ਔਰ ਦਿਨੇ ਰਾਤੀ ਇਸ 'ਚੋਂ ਗੰਧ ਨਿਕਲਦਾ ਹੈ, ਔਰ ਇਸ ਭਾਂਡੇ ਦੇ ਨਾਲ ਜੀਵ ਇਤਨਾ ਪਿਆਰ ਕਰਨ ਲੱਗ ਜਾਂਦਾ ਹੈ ਕਿ ਉਸ ਨੂੰ ਸੰਸਾਰ ਤੋਂ ਵੈਰਾਗ ਨਹੀਂ ਹੁੰਦਾ, ਉਸ ਪਰਮਾਤਮਾ ਦੇ ਨਾਲ ਮਿਲਣ ਲਈ ਕੋਈ ਕੋਸ਼ਿਸ਼ ਨਹੀਂ ਕਰਦਾ, ਇਸ ਦਾ ਸਿਰਫ ਦੁਰਉਪਯੋਗ ਹੀ ਕਰਦਾ ਹੈ। ਇਸ ਵਿਸ਼ਟਾ ਦੇ ਨਾਲ ਅਗਰ ਸਾਡਾ ਹੱਥ ਲੱਗ ਜਾਵੇ ਤਾਂ ਅਸੀਂ ਸਾਬਣ ਦੇ ਨਾਲ ਮਿੱਟੀ ਦੇ ਨਾਲ ਰਗੜ ਰਗੜ ਕਰਕੇ ਆਪਣੇ ਆਪ ਨੂੰ ਪਵਿੱਤਰ ਕਰਦੇ ਹਾਂ, ਔਰ ਇਸ ਗੰਦਗੀ ਨੂੰ ਲੈ ਕਰਕੇ ਅਸੀਂ ਦਿਨੇ ਰਾਤੀ ਚਾਰੋਂ ਤਰਫ ਇਸ ਸੰਸਾਰ ਦੇ ਵਿੱਚ ਭਰਮਣ ਕਰਦੇ ਹਾਂ, ਪਰ ਸਾਨੂੰ ਵਿਰਾਗ ਨਹੀਂ ਹੁੰਦਾ। ਅਤੇ ਕਹਿੰਦੇ ਨੇ ਹੇ ਮੇਰੀ ਮਾਂ, ਸਮਝ ਨਹੀਂ ਆਉਂਦਾ ਅਗਰ ਇਤਨੀ ਗੰਦਗੀ ਨੂੰ ਲੈ ਕਰਕੇ ਜਿਸ ਦੇ ਵਿੱਚੋਂ ਸਿਰਫ ਦੁਰਗੰਧ ਉੱਠਦੀ ਹੈ, ਗੰਧ ਦਾ ਟੋਕਰਾ ਕਿੱਥੇ ਪਿਆ ਹੋਵੇ ਤਾਂ ਉਸ ਤੋਂ ਤੁਹਾਨੂੰ ਸੁਗੰਧ ਨਹੀਂ ਮਿਲ ਸਕਦੀ, ਸਿਰਫ ਦੁਰਗੰਧ ਹੀ ਮਿਲੇਗੀ। ਉਸੇ ਤਰੀਕੇ ਦੇ ਨਾਲ ਇਹ ਰੋਮ ਰੋਮ ਦੇ ਵਿੱਚੋਂ ਗੰਦਗੀ ਨਿਕਲਦੀ ਹੈ, ਅਤੇ ਯਾਨੀ ਗੰਧ ਦਾ ਘਰ ਹੈ ਔਰ ਦੁਰਗੰਧ ਹੀ ਨਿਕਲਦੀ ਹੈ, ਔਰ ਇਸ ਦੁਰਗੰਧ ਨੂੰ ਸੁੰਘਦਾ ਹੋਇਆ ਇਸ ਸਰੀਰ ਤੋਂ ਵਿਰਕਤ ਨਹੀਂ ਹੁੰਦਾ, ਸੰਸਾਰ ਨੂੰ ਤਿਆਗਣ ਲਈ ਕੋਈ ਕੋਸ਼ਿਸ਼ ਨਹੀਂ ਕਰਦਾ। ਅਤੇ ਕਹਿੰਦੇ ਨੇ ਇਸ ਜੀਵਾਤਮਾ ਨੂੰ ਜਿਹੜੀ ਇਤਨੇ ਭਰਮ ਦੇ ਵਿੱਚ ਫਸੀ ਹੋਈ ਹੈ, ਹੋਰ ਕਿਹੜਾ ਐਸਾ ਉਪਦੇਸ਼ ਦੇਈਏ ਕਿ ਇਸ ਦੇ ਅੰਦਰ ਵਿਰਾਗ ਜਾਗੇ, ਇਸ ਸੰਸਾਰ ਤੋਂ ਵਿਰਕਤ ਹੋਣ ਵਾਸਤੇ, ਕਿਸ ਲਈ? ਉਸ ਪਰਮਾਤਮਾ ਨੂੰ ਮਿਲਣ ਲਈ, ਰਾਗੀ ਬਣਨ ਵਾਸਤੇ, ਉਸ ਪਰਮਾਤਮਾ ਦੇ ਵਿੱਚ ਸਮਾਉਣ ਵਾਸਤੇ। ਐਸਾ ਕਿਹੜਾ ਉਪਦੇਸ਼ ਦਿੱਤਾ ਜਾਏ, ਕਿਤਨਾ ਮਹਾਨ ਉਪਦੇਸ਼ ਦਿੱਤਾ ਗਿਆ ਹੈ। ਵਿਚਾਰ ਕਰਕੇ ਦੇਖੋ ਕਿ ਅਸੀਂ ਦਿਨ ਰਾਤ ਇਸ ਵਿਸ਼ਟਾ ਦਾ ਰੂਪ ਬਣੇ ਹੋਏ ਹਾਂ, ਪਰ ਕਦੀ ਵੀ ਇਸ ਵਿਸ਼ਟਾ ਤੋਂ ਨਿਕਲਣ ਦਾ ਅਸੀਂ ਉਪਾਅ ਨਹੀਂ ਕਰਦੇ। ਅਤੇ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਉਚਾਰਿਆ ਹੈ ਇਹਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ ਹੈ ਕਿ ਉਸ ਪਰਮਾਤਮਾ ਨੂੰ ਅਸੀਂ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਸਕਦੇ ਹਾਂ, ਔਰ ਪ੍ਰਾਪਤ ਕਰਨ ਦੀ ਕਿਹੜੀ ਵਿਸ਼ੇਸ਼ ਵਿਧੀ ਹੈ, ਕਿਹੜਾ ਵਿਸ਼ੇਸ਼ ਤਰੀਕਾ ਹੈ। ਉਹ ਨਾਨਕ ਸਾਹਿਬ ਨੇ ਇੱਥੋਂ ਸਤਿਖੰਡ ਦੀ ਜੋ ਵੀ ਉਪਦੇਸ਼ ਦਿੱਤਾ ਉਹਦੇ 'ਚ ਇੱਕੋ ਗੱਲ ਬਿਲਕੁਲ ਸਪਸ਼ਟ ਕੀਤੀ ਹੈ ਕਿ ਕੋਈ ਐਸੀ ਵਿਧੀ ਨਹੀਂ ਹੈ, ਕੋਈ ਐਸਾ ਉਪਚਾਰ ਨਹੀਂ ਹੈ ਕਿ ਅਗਰ ਜੀਵਾਤਮਾ ਉਸ ਦੇ ਅਪਣਾ ਕਰਕੇ ਕਹੇ ਕਿ ਮੈਂ ਸੱਚ ਨੂੰ ਪ੍ਰਾਪਤ ਕਰਨ ਦੇ ਕਾਬਿਲ, ਯਾਨੀ ਕਿ ਹਾਸਲ ਕਰ ਲਵਾਂਗੀ ਆਪਣੇ ਅਧਿਕਾਰ ਨੂੰ, ਤਾਂ ਐਸੀ ਕੋਈ ਗੱਲ ਨਹੀਂ ਹੈ। ਉਸ ਪਰਮਾਤਮਾ ਨੇ ਇਹ ਦਾਤ ਆਪਣੇ ਕੋਲ ਰੱਖੀ ਹੈ। ਜੀਵ ਦਾ ਕੰਮ ਹੈ ਇਸ ਦਾਤ ਨੂੰ, ਯਾਨੀ ਕਿ ਇਨਸਾਨੀ ਜਨਮ ਨੂੰ ਪ੍ਰਾਪਤ ਕਰਨ ਦੇ ਬਾਅਦ ਸਿਰਫ ਮਿਹਨਤ ਕਰਨੀ, ਉਦਮ ਕਰਨੀ। ਸਟੂਡੈਂਟ ਦਾ ਕੀ ਫਰਜ਼ ਹੈ? ਅਗਰ ਸਕੂਲ ਦੇ ਵਿੱਚ ਉਸਨੇ ਦਾਖਲਾ ਲੈ ਲਿਆ ਤਾਂ ਉਸਦਾ ਮਜ਼ਮੂਨ ਸਿਰਫ ਪੜ੍ਹਨ ਦਾ, ਅਗਰ ਪ੍ਰਬੰਧਕਾਂ ਨੂੰ ਕਹੇਗਾ ਭਾਈ ਮੈਨੂੰ ਤੁਸੀਂ ਡਿਗਰੀ ਦਿਓਗੇ ਤਾਂ ਮੈਂ ਦਾਖਲਾ ਲਵਾਂਗਾ, ਅਤੇ ਪ੍ਰਬੰਧਕ ਉਸੀ ਵੇਲੇ ਘੰਟੀ ਮਾਰ ਕੇ ਕਹਿਣਗੇ ਭਾਈ ਇਸ ਨੂੰ ਬਾਹਰ ਨਿਕਾਲ ਦਿਉ, ਇਸ ਲਾਇਕ ਨਹੀਂ ਹੈ ਕਿ ਇਸ ਸਕੂਲ ਦੀ ਸ਼ੋਭਾ ਨੂੰ ਵਧਾ ਸਕੇ, ਇਹ ਸਟੂਡੈਂਟ ਬਣਨ ਦੇ ਕਾਬਿਲ ਨਹੀਂ ਹੈ। ਉਹੀ ਹਾਲਤ ਅਸੀਂ ਅਪਣਾ ਰੱਖੀਏ, ਅਸੀਂ ਅਗਰ ਸਤਿਗੁਰ ਦੇ ਪਾਸ ਪਹੁੰਚ ਵੀ ਜਾਂਦੇ ਹਾਂ, ਸਕੂਲ ਦੇ ਵਿੱਚ ਦਾਖਲਾ ਵੀ ਲੈ ਲੈਂਦੇ ਹਾਂ, ਅਤੇ ਉਸਦੇ ਬਾਵਜੂਦ ਵੀ ਅਸੀਂ ਪੜ੍ਹਾਈ ਕਰਨਾ ਪਸੰਦ ਨਹੀਂ ਕਰਦੇ, ਮਿਹਨਤ ਕਰਨਾ ਪਸੰਦ ਨਹੀਂ ਕਰਦੇ, ਜੋ ਸਤਿਗੁਰੂ ਉਪਦੇਸ਼ ਦਿੰਦੇ ਨੇ ਉਹਦੇ ਵਿੱਚ ਰਚਣਾ ਅਸੀਂ ਪਸੰਦ ਨਹੀਂ ਕਰਦੇ। ਅਗਰ ਇਸ ਤਰੀਕੇ ਦੇ ਨਾਲ ਸਟੂਡੈਂਟ ਐਸੀ ਕਿਰਿਆ ਨੂੰ ਅਪਣਾ ਕਰਕੇ ਇਸੀ ਹੰਕਾਰ ਔਰ ਕਮੰਡ ਦੇ ਵਿੱਚ ਬੈਠਾ ਕਿ ਮੈਨੂੰ ਮਰਨ ਦੇ ਬਾਅਦ ਸਤਿਗੁਰੂ ਲੈ ਜਾਣਗੇ ਜਾਂ ਡਿਗਰੀ ਮਿਲ ਜਾਏਗੀ, ਅਤੇ ਇਹ ਸਾਰਾ ਦਾ ਸਾਰਾ ਭਰਮ ਹੈ। ਵਿਚਾਰ ਕਰਕੇ ਦੇਖ ਲਓ, ਜਿੰਦੇ ਜੀ ਅਗਰ ਜੀਵਾਤਮਾ ਅਨਪੜ੍ਹ ਰਹੀ ਹੈ ਤੇ ਮਰਨ ਦੇ ਬਾਅਦ ਉਸਨੂੰ ਪੜ੍ਹਿਆ ਲਿਖਿਆ ਨਹੀਂ ਕਿਹਾ ਜਾ ਸਕਦਾ, ਔਰ ਨਾ ਹੀ ਉਹ ਪੜ੍ਹਾਈ ਨੂੰ ਹਾਸਲ ਕਰ ਸਕਦਾ, ਔਰ ਜਦੋਂ ਅਸੀਂ ਮੁੜਦੇ ਨੂੰ ਲੈ ਕਰਕੇ ਜਾਂਦੇ ਹਾਂ ਤੇ ਉਹਨੂੰ ਇੱਕੋ ਹੀ ਗੱਲ ਪੜ੍ਹਾਉਂਦੇ ਹਾਂ ਜਿਹੜੀ ਕਿ ਸਕੂਲ ਦੇ ਵਿੱਚ ਸਤਿਗੁਰੂ ਸਾਰੀ ਉਮਰ ਤਾਸ ਜਨਮ ਪੜ੍ਹਾਉਂਦੇ ਰਹੇ, ਪਰ ਅਸੀਂ ਸਕੂਲ ਦੇ ਚੱਕਰ ਕੱਟਦੇ ਰਹੇ, ਦੁਬਾਰਾ ਟੱਪ ਕੇ ਦੌੜਦੇ ਰਹੇ, ਅਗਰ ਬੈਠੇ ਵੀ ਤੇ ਸਟੂਡੈਂਟ ਯਾਨੀ ਕਿ ਮਨ ਨਹੀਂ ਬੈਠਾ, ਮਨ ਨੇ ਧਾਰਨ ਨਹੀਂ ਕੀਤਾ, ਉਸ ਉਪਦੇਸ਼ ਨੂੰ ਨਹੀਂ ਧਾਰਨ ਕੀਤਾ ਜਿਸ ਨੂੰ ਗੁਰੂ ਨਾਨਕ ਸਾਹਿਬ ਪੜ੍ਹਾਉਂਦੇ ਸਨ ਕਿ ਰਾਮ ਨਾਮ ਸੱਤ ਹੈ। ਹੁਣ ਉਹ ਪੜ੍ਹਾ ਰਹੇ ਨੇ, ਇੱਕ ਮੁਰਦੇ ਨੂੰ ਪੜ੍ਹਾ ਰਹੇ ਨੇ, ਮੁਰਦਾ ਪੜ੍ਹ ਨਹੀਂ ਸਕਦਾ, ਔਰ ਪੜ੍ਹਾਉਣ ਵਾਲੇ ਵੀ ਬੜੇ ਚਤੁਰ ਨੇ, ਇਹ ਸੋਚ ਰਹੇ ਨੇ ਕਿ ਅਸੀਂ ਇਸ ਨੂੰ ਪੜ੍ਹਾ ਰਹੇ ਹਾਂ, ਸਾਡੇ ਵਾਸਤੇ ਇਹ ਪੜ੍ਹਾਈ ਨਹੀਂ ਹੈ। ਦੂਸਰੇ ਪਾਸੇ ਕਹਿੰਦੇ ਨੇ ਝੂਠੀ ਦੇਖੀ ਪ੍ਰੀਤ ਜਗਤ ਮੈਂ ਝੂਠੀ ਰਹੇ, ਜਿੰਦੇ ਜੀ ਇਸ ਜਗਤ ਦੇ ਨਾਲ ਪ੍ਰੀਤ ਕਰਦਾ ਰਿਹਾ, ਇਸ ਜਗਤ ਦੇ ਵਿੱਚ ਸੰਬੰਧਾਂ ਦੇ ਉੱਪਰ ਆਪਣੀ ਹਸਤੀ ਨੂੰ ਮਿਟਾਉਂਦਾ ਰਿਹਾ, ਜਿਸ ਮੁਸ਼ਕਲਾਂ ਦੇ ਨਾਲ ਇਹ ਸਰੀਰ ਮਿਲਿਆ ਸੀ ਇਹ ਸਾਰੀਆਂ ਮੁਸ਼ਕਲਾਂ ਨੂੰ ਭੁੱਲ ਗਿਆ, ਔਰ ਆਪਣੀ ਹਸਤੀ ਪ੍ਰਾਣ ਸ਼ਕਤੀ ਜਿਹੜੀ ਮਿਲੀ ਸੀ ਕਿਹਦੇ ਉੱਪਰ ਕੁਰਬਾਨ ਕਰ ਦਿੱਤੀ? ਇਹਨਾਂ ਮੁਰਦਿਆਂ ਉੱਤੇ। ਇਹ ਜਗਤ ਕੀ ਹੈ? ਇਹ ਮੁਰਦਿਆਂ ਦਾ ਜਗਤ ਹੈ। ਵਿਚਾਰ ਕਰਕੇ ਦੇਖ ਲਓ, ਇਸ ਨੂੰ ਮ੍ਰਿਤ ਲੋਕ ਕਿਉਂ ਕਿਹਾ ਗਿਆ? कि मौत ही मौत है, चार सफेरे नजर मार करके देख लो, अपने सिर के ऊपर नजर मार करके देखो, मौत की घंटी दिन रात हर पल हर घड़ी बज रही है। हर कल एक काल का सिकंजा, मौत का सिकंजा साड़ी गर्दन से टाइट होता जा रहा। असी सिकंजे नूं भुल करके बैठे हाँ और किस तरीके दे नाल अपनी अस्थी नूं मिटा रहे हैं, कितनी मुश्किलों दे नाल असी ये दात हासिल की सी और कितनी आसानी दे नाल, कितने सरल भाव दे नाल हसदे खेडदे होए इस संसार दे विच विचरण करदे होए असी अपनी इस कीमती दात नूं गवा रहे हैं। ये जदों गुम हो जाएगी, यानी मौत की घंटी आखिरी घंटी वज गई, आखिरी लफज सुनाई दे गया, एक पल दे विच एक छिण दे विच ये सारे रिश्ते नाते संबंध वस्तुआं जड़ियां ने जड़ चेतन लोग दियां ये पराइयां हो जाणगियां, ये जीवात्मा जड़ी है इस शरीर तो मुड़दे चो यानी इस कबर चो अलग कढ़ ले जानी है। यही कीमती वस्तु है जिसनों असी आत्मा कहंदे आ, और ये आत्मा जिंदे जी ही पढ़ सकती है, मुड़दे नूं ये पाठ नहीं पढ़ाया जा सकता, और असी मुड़दियां दे मुल्क विच रह करके मुड़दियां दी ही क्रिया नूं अपना रखिया, मुड़दियां नूं ही पुराना पसंद करते हैं। जींदे जी जदों ताकत साढ़े अंदर दे विच मौजूद है तद असी पढ़ना पसंद ही नहीं करता। इस वक्त देख लो सचखंड तो वाणी आ रही, इंगला दे गुण लो कि कितने बंदे ने जड़े इस वाणी नू सुनना पसंद करते ने, और इन्हां दे विचों भी कितने निकलणगे जड़े इस वाणी तू अमल करणगे, यानी कि अमली जामा पे नाणगे। ना तो कोई सुनन वाला पार जांदा, मत कोई जाने कि असी सत्संग सुनन आ गए हां ते साडा बार उतारा हो जाएगा, सानू कोई मिल जाएगा, बहुत सारे फल मिलणगे पर एक फल नहीं मिलेगा जिसनू नाम या शब्द किया जाता। वाणी पढ़ते रहो दिने राती रटते रहो, कोई फर्क नहीं पै जाता, बहुत सारे फल मिलणगे। इको लाइन ही गुरु नानक साहब स्पष्ट करते हैं, कहते हैं बेटा इतने फल असी दवांगे कि तू गिनती ही नहीं कर सकता, पर याद रखी एक फल नहीं दवांगे जिसनू असी शब्द या नाम कहते हैं, यानी कि सच उस परमात्मा नू प्राप्त करन दे असी काबिल नहीं बन सकांगे। तो कौन बनेगा जड़ा इन्हां विरलियां दे विचों विरला कोई इस तुक दे उपर पूरा उतरेगा, जिसनों गुरु नानक साहब ने पहले ही पढ़ करके बिल्कुल स्पष्ट किया, गुर परमेसर पूजिए मन तन लाई प्यार। गुरु परमेश्वर है, परमेश्वर नू पूजो। इस जगत दे विच अगर असी आए हैं, मनुष्य दे जन्म नू इस शरीर नू धारण किया, तो किस वास्ते धारण किया? कहंदे ने परमात्मा नू परमेश्वर नू प्राप्त करने वास्ते तू धारण किया, तो परमात्मा नू परमेश्वर नू तू पूज, पूजा करनी है। हुण विचार करके देखो, शिष्य सवाल करते हैं कि परमात्मा नूं असी देखिया नहीं, जिस जगह तुसीं कहंदे हो सचखंड, सचखंड असी पहुंच नहीं सकते, तो असी उसनूं पूजिए किस तरीके दे नाल, किस तरीके दे नाल उसनूं सच प्राप्त करन दे काबिल बन सकते हैं? तो पहला लफज ही गुरु नानक साहब ने गुरु इस्तेमाल किया, गुरु परमेश्वर, यानी कि गुरु परमेश्वर है, तुसीं उसनूं पूजो। अगर परमात्मा की पूजा करना चाहते हो तो गुरु नूं पूज लो। कहंदे ने मन तन, मन और तन की हैगा? कहंदे ने ये साधन है। हुण गुरु नूं पूजण दा तरीका दसदे ने कि किस साधन दे नाल तुसीं गुरु दी पूजा करनी है। मन और साध तन दे नाल तुसीं गुरु नूं पूजना है। मन और तन विचार करके देखो, इस जगत दे विच जीवात्मा नूं जिहड़ा शरीर मिलिया है ये कम करन वास्ते मिलिया। मन बुद्धि और इंद्रियां यानी शरीर ये किस करके मिलिया सन? अपना संसार दे विच कार व्यवहार करदे होए सच नूं प्राप्त करन दे काबिल बन जाना। यही है मनुखे जन्म का आधार, यही है मनुखे जन्म का लाभ, यानी कि आवागमन तो अपने आप को मुक्त करा करके इस जीवात्मा का उद्धार यानी कि कल्याण कर देना। कल्याण करन वास्ते ही इसनु तन और मन का पिंजरा यानी कि साधन दिता। बेशक पिंजरा है पर इस वक्त यह साधन के रूप दे विच इस दे कोल मौजूद है। जब तक इस दियां घड़ियां यानी कि प्राण शक्ति मौजूद है असी इस साधन तो कम लै सकते हैं। तो गुरु नानक साहब कहंदे ने कि परमेश्वर नू पूजना चाहता है तो गुरु नू पूज, और साधन तैनू दिता है तन और मन। तन और मन दे नाल तू गुरु की पूजा कर। कहंदे ने लाई प्यार, लाई प्यार दा भाव है कि प्यार नू लै करके आ तू भेटा करन वास्ते। इस जगत दे विच असी परमात्मा नू प्राप्त करन वास्ते केड़ी केड़ी जगह भ्रमण नहीं करते? मूर्तियां नू पूजदे आ, पोथियां नू मत्थे टेकदे आ, समुंदर तलाबां दे विच जांदे आ, गुफा दे विच जांदे आ, पहाड़ां ते जांदे आ, बर्फां दे विच खोज कर रहे आ, आसमान ते खोज कर रहे आ, ऐसी केड़ी जगह जिथे असी परमात्मा नू मिलन वास्ते खोज नहीं कर रहे? दिने राती असी विचार करके देख लो, गुरुद्वारे मंदिर डेरियां दे विच सारी जगह ते
ਹੋਰ ਕੁਛ ਵੀ ਨਹੀਂ, ਆਪਣੀ ਹਸਤੀ ਨੂੰ ਤਬਾਹ ਕਰ ਰਹੇ ਹਾਂ। ਖਿੰਨ ਖਿੰਨ ਪਲ ਪਲ ਜੋ ਕੁਛ ਚਲਾ ਗਿਆ ਹੈ ਇਹ ਬਿਰਥਾ ਚਲਾ ਗਿਆ, ਇਸ ਤੋਂ ਸਾਨੂੰ ਪ੍ਰਾਪਤ ਅਜੇ ਤੱਕ ਕੁਛ ਨਹੀਂ ਹੋਇਆ। ਅਗਰ ਪਰਮਾਤਮਾ ਨਹੀਂ ਮਿਲਿਆ ਤੇ ਸਮਝ ਲਓ ਸਾਡੀ ਖੋਜ ਅਧੂਰੀ ਹੈ। ਯਾਨੀ ਕਿ ਵਿਚਾਰ ਕਰੋ, ਇੱਕ ਨਕਸ਼ੇ ਦੇ ਉੱਪਰ ਚੱਲੀਏ, ਔਰ ਅਗਰ ਅਸੀਂ ਖਜ਼ਾਨੇ ਨੂੰ ਪ੍ਰਾਪਤ ਨਹੀਂ ਕਰ ਸਕੇ ਤੇ ਬੇਸ਼ੱਕ ਦਿਨੇ ਰਾਤੀ ਕਈ ਕਰੋੜ ਜਨਮ ਨਕਸ਼ੇ ਦੇ ਅਨੁਸਾਰ ਚੱਲਦੇ ਰਹੇ, ਅਗਰ ਖਜ਼ਾਨਾ ਨਹੀਂ ਮਿਲਿਆ ਤੇ ਸਾਡੀ ਮਿਹਨਤ ਜੜੀਏ ਵਿਰਥਾ ਚਲੇਗੀ, ਸਾਨੂੰ ਕੁਛ ਵੀ ਪ੍ਰਾਪਤ ਨਹੀਂ ਹੋਇਆ। ਯਾਨੀ ਕਿ ਅਸੀਂ ਭਿਖਾਰੀ ਦੇ ਭਿਖਾਰੀ ਰਹੇ, ਇਹ ਆਤਮਾ ਨੂੰ ਫਿਰ ਪਕੜ ਕਰਕੇ ਵਾਲਾਂ ਤੋਂ ਇਹ ਨਿਚਲੀਆਂ ਔਰ ਉਚਲੀਆਂ ਜੂਨਾਂ ਸੁੱਟ ਦਿੱਤਾ ਜਾਣਾ। ਉਹ ਤੋਂ ਵਿਚਾਰ ਕਰਕੇ ਦੇਖ ਲਓ, ਗੁਰੂ ਨਾਨਕ ਸਾਹਿਬ ਨੇ 7 ਲਫ਼ਜ਼ ਇਸਤੇਮਾਲ ਕੀਤੇ ਨੇ, ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਈ ਪਿਆਰ। ਵਿਚਾਰ ਕਰਕੇ ਦੇਖੋ, 7 ਲਫ਼ਜ਼ਾਂ ਦੇ ਵਿੱਚ ਉਹਨਾਂ ਨੇ ਸਾਰੇ ਭਰਮਾਂ ਨੂੰ ਦੂਰ ਕਰਤਾ। ਇਸ ਸ੍ਰਿਸ਼ਟੀ ਵਿੱਚ ਬੜੇ ਬੜੇ ਮਹਾਨ ਜੀਵਾਤਮਾ ਮੌਜੂਦ ਹਨ ਦਰਬਾਰ ਵਿੱਚ ਵੀ, ਜਿਹੜੇ ਕਿ ਆਪਣੇ ਆਪ ਨੂੰ ਡੇਰਿਆਂ ਦੇ ਵਿੱਚ ਹੀ ਤਬਾਹ ਕਰਨ 'ਚ ਲੱਗੇ ਨੇ। ਵਿਚਾਰ ਕਰਕੇ ਦੇਖ ਲਓ, ਇਹ 7 ਲਫ਼ਜ਼ਾਂ ਦੇ ਵਿੱਚ ਕਿਸੇ ਜਗ੍ਹਾ ਐਸਾ ਕੋਈ ਉਪਦੇਸ਼ ਦਿੱਤਾ ਗੁਰੂ ਨਾਨਕ ਸਾਹਿਬ ਨੇ ਕਿ ਤੁਸੀਂ ਪਰਮਾਤਮਾ ਨੂੰ ਕਿਸ ਤਰੀਕੇ ਦੇ ਨਾਲ ਪ੍ਰਾਪਤ ਕਰ ਲਓਗੇ? ਡੇਰੇ ਮੰਦਰ ਗੁਰਦੁਆਰਿਆਂ ਦੇ ਵਿੱਚ ਆਪਣੀ ਹਸਤੀ ਮਿਟਾ ਕਰਕੇ ਪ੍ਰਾਪਤ ਕਰੋਗੇ, ਜਾਂ ਕਿ ਗੁਰੂ ਦੀ ਪੂਜਾ ਕਰਕੇ ਮਨ ਔਰ ਤਨ ਸਾਧਨ ਹੈ ਲਾਈ ਪਿਆਰ, ਪਿਆਰ ਦੀ ਭੇਟਾ ਦੇ ਕਰਕੇ? ਯਾਨੀ ਕਿ ਇੱਕ ਪੱਥਰ ਨੂੰ ਅਸੀਂ ਪੂਜਦੇ ਹਾਂ ਤੇ ਫੁੱਲ ਦੀ ਭੇਟਾ ਕਰਦੇ ਹਾਂ, ਤੇ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਭਰਮ ਭੁੱਲੇ ਅਗਿਆਨ ਅੰਦਲੇ ਭਰਮ ਭਰਮ ਫੁੱਲ ਤੁਰਾਵੈ, ਨਿਰਜਿਓ ਪੂਜੇ ਮੜਾ ਸੇਵੈ ਸਭ ਵਿਰਥੀ ਕਾਲ ਗਵਾਵੈ। ਵੀ ਭਰਮ ਦੇ ਵਿੱਚ ਐਸੇ ਭੁੱਲੇ ਹੋਏ ਹਾਂ ਕਿ ਇੱਕ ਆਤਮਾ ਯਾਨੀ ਕਿ ਪੌਦੇ ਦੇ ਅੰਦਰ, ਬਨਸਪਤੀ ਦੇ ਅੰਦਰ ਵੀ ਜੀਵਾਤਮਾ ਮੌਜੂਦ ਸੀ, ਜੇਤੇ ਦਾਣੇ ਅੰਨ ਕੇ ਜੀਆ ਬਾਜ ਨਾ ਕੋਈ। ਐਸੀ ਕੋਈ ਵੀ ਯਾਨੀ ਕਿ ਇਸ ਧਰਤੀ ਦੇ ਉੱਪਰ ਜੜ ਚੇਤਨ ਲੋਕ ਵੀ ਜਗ੍ਹਾ ਮੌਜੂਦ ਨਹੀਂ ਹੈ ਜਿੱਥੇ ਜੀਵਾਤਮਾ ਨਹੀਂ ਹੈ। ਇੱਕ ਸੂਈ ਦੀ ਨੋਕ ਵੀ ਅਸੀਂ ਧਰਤੀ ਤੇ ਰੱਖਾਂਗੇ ਤੇ ਕਈ ਜੀਵਾਤਮਾ ਤੜਫਦੀਆਂ ਸਾਨੂੰ ਨਜ਼ਰ ਆ ਸਕਦੀਆਂ ਨੇ। ਲੋੜ ਹੈ ਉਸ ਅੱਖ ਦੀ, ਉਸ ਤਾਕਤ ਦੀ ਜਿਹੜੀ ਇਸ ਮਹੀਨ ਜਾਲ ਨੂੰ ਦੇਖ ਸਕੇ। ਤੇ ਵਿਚਾਰ ਕਰਕੇ ਦੇਖੋ ਕਿ ਕਿਤਨੇ ਮਹੀਨ ਤਰੀਕੇ ਦੇ ਨਾਲ ਹਰ ਜਗ੍ਹਾ ਜੀਵਾਤਮਾ ਮੌਜੂਦ ਹੈ, ਤੇ ਜਦੋਂ ਫੁੱਲ ਨੂੰ ਅਸੀਂ ਡਾਲੀ ਤੋਂ ਤੋੜ ਕਰਕੇ ਅਲੱਗ ਕਰ ਦਿੱਤਾ ਤੇ ਸਮਝ ਲਓ ਇੱਕ ਕਤਲ ਕਰ ਦਿੱਤਾ, ਇੱਕ ਜੀਵਾਤਮਾ ਨੂੰ ਅਸੀਂ ਇਸ ਜਗਤ ਦੇ ਵਿੱਚੋਂ ਅਲੱਗ ਕਰ ਦਿੱਤਾ, ਤੋੜ ਦਿੱਤਾ ਉਸ ਪਰਮਾਤਮਾ ਦੇ ਨਾਲ ਜੜੀ ਜੁੜੀ ਹੋਈ ਸੀ। ਤੇ ਉਸ ਨੂੰ ਭੇਟਾ ਕਿਸ ਦੇ ਅੱਗੇ ਕਰ ਰਹੇ ਹਾਂ? ਕੋਈ ਪੋਥੀਆਂ ਨੂੰ ਭੇਟਾ ਕਰ ਰਿਹਾ, ਕੋਈ ਮੂਰਤੀਆਂ ਨੂੰ ਭੇਟਾ ਕਰ ਰਿਹਾ, ਕੋਈ ਸਮੁੰਦਰ ਤਲਾਬਾਂ ਦੇ ਵਿੱਚ ਜਾ ਕਰਕੇ ਉਹਨਾਂ ਦੀ ਹਸਤੀ ਨੂੰ ਮਿਟਾ ਰਿਹਾ? ਵਿਚਾਰ ਕਰਕੇ ਦੇਖੋ ਕਿ ਅਸੀਂ ਇਸ ਦੀ ਪੂਜਾ ਕਰਨ ਤੋਂ ਪਹਿਲੇ ਹੀ ਇੱਕ ਗੁਨਾਹ ਕਰ ਲਿੱਤਾ। ਯਾਨੀ ਕਿ ਇੱਕ ਜੀਵਾਤਮਾ ਨੂੰ ਕਤਲ ਕੀਤਾ, ਇੱਕ ਗੁਨਾਹ ਕਰਨ ਦੇ ਬਾਅਦ ਇੱਕ ਪੱਥਰ ਨੂੰ, ਇੱਕ ਕਾਗਜ਼ਾਂ ਦੀ ਪੋਥੀ ਨੂੰ ਖੁਸ਼ ਕਰਨ ਦੇ ਵਿੱਚ ਲੱਗੇ ਹਾਂ, ਤੇ ਅਸੀਂ ਕਿਸ ਤਰੀਕੇ ਦੇ ਨਾਲ ਪੂਜਾ ਯਾਨੀ ਕਿ ਪਰਮਾਤਮਾ ਦੀ ਪੂਜਾ ਨੂੰ ਸਿੱਧ ਕਰ ਲਵਾਂਗੇ? ਇਹ ਬਾਣੀ ਆਪਾਂ ਪੜ੍ਹਦੇ ਹਾਂ ਦਿਨੇ ਰਾਤੀ, ਕਦੀ ਸਮਝਦੇ ਨਹੀਂ, ਵਿਚਾਰ ਨਹੀਂ ਕਰਦੇ, ਤੇ ਵਿਚਾਰ ਨਹੀਂ ਕਰਦੇ ਤੇ ਧਾਰਨ ਕਦੋਂ ਕਰਾਂਗੇ? ਤੇ ਜਿਹਨਾਂ ਨੂੰ ਸੁਣਾਈ ਜਾਂਦੀ ਹੈ, ਜਿਹੜੇ ਪੜ੍ਹਦੇ ਨੇ ਸੁਣਦੇ ਨੇ, ਉਹ ਵਿਚਾਰ ਕਰਨ ਦੇ ਬਾਅਦ ਧਾਰਨ ਨਹੀਂ ਕਰਦੇ? ਤੇ ਯਾਨੀ ਕਿ ਬੋੜੀ ਦੀ ਖੋਤੀ ਜਿੱਥੋਂ ਚੱਲੀ ਉੱਥੇ ਖਲੋਤੀ, ਕਰੋੜਾਂ ਹੀ ਜਨਮ ਹੋ ਗਏ। ਕਈ ਵਾਰੀ ਗੁਰੂ ਨਾਨਕ ਸਾਹਿਬ ਨੇ ਦਇਆ ਤਰਸ ਖਾ ਕਰਕੇ ਸਾਨੂੰ ਦੋ ਪੈਰ ਦੀ ਜੂਨ ਦਿੱਤੀ, ਆਕਾਸ਼ ਤੱਤਵ ਦਿੱਤਾ, ਬੁੱਧੀ ਦੀ ਪ੍ਰਾਪਤੀ ਹੋਈ, ਪਰ ਅਸੀਂ ਸਤਿਗੁਰ ਦੇ ਚੱਕਰ ਹੀ ਲਗਾਉਂਦੇ ਰਹੇ, ਡੇਰੇ ਮੰਦਰਾਂ ਚ ਹਸਤੀ ਮਿਟਾਉਂਦੇ ਰਹੇ, ਪਰ ਕਦੀ ਵੀ ਇਸ ਤੁੱਕ ਦੇ ਉੱਪਰ, ਇਹ 7 ਲਫ਼ਜ਼ਾਂ ਦੀ ਤੁੱਕ ਦੇ ਉੱਪਰ ਅਸੀਂ ਅਮਲੀ ਜਾਮਾ ਨਹੀਂ ਪਹਿਨਾਇਆ। ਅਗਰ ਅਮਲੀ ਜਾਮਾ ਪਹਿਨਾ ਲਿਆ ਹੁੰਦਾ ਤੇ ਅਸੀਂ ਕਦ ਇਸ ਸ੍ਰਿਸ਼ਟੀ ਚੋਂ ਪਾਰ ਨਿਕਲਣ ਦੇ ਕਾਬਿਲ ਬਣ ਚੁੱਕੇ ਹੁੰਦੇ। ਤੇ ਮਨ ਲਾਈ ਪਿਆਰ ਦਾ ਬਿਲਕੁਲ ਸਪਸ਼ਟ ਭਾਵ ਹੈ ਕਿ ਸਾਚਾ ਸਾਹਿਬ ਸੱਚ ਨਾਈ ਭਾਖਿਆ ਭਾਉ ਅਪਾਰ। ਉੱਥੇ ਨਾ ਤੇ ਕੋਈ ਲਫ਼ਜ਼ ਹੈ, ਨਾ ਕੋਈ ਐਸੀ ਭਾਸ਼ਾ ਹੈ ਕਿ ਜਿਸ ਦੇ ਨਾਲ ਅਸੀਂ ਉਸ ਨੂੰ ਜਾਣ ਸਕਦੇ ਹਾਂ, ਖਿਆਲ ਚੱਲਦਾ। ਤੇ ਜਿੱਥੇ ਕੋਈ ਲਫ਼ਜ਼ ਨਹੀਂ, ਕੋਈ ਭਾਸ਼ਾ ਨਹੀਂ, ਤੇ ਗ੍ਰੰਥ ਕਿਸੇ ਤਰੀਕੇ ਨਾਲ ਹੋ ਸਕਦਾ, ਤੇ ਉੱਥੇ ਕਿਹੜੀ ਭਾਸ਼ਾ ਚੱਲਦੀ ਹੈ? ਕਹਿੰਦੇ ਨੇ ਅਪਾਰ ਭਾਉ, ਯਾਨੀ ਕਿ ਪ੍ਰੇਮ ਦੀ ਭਾਸ਼ਾ, ਜਿਸ ਦੇ ਕੋਲੋਂ ਕੋਈ ਪਾਰ ਹੀ ਨਹੀਂ ਜਾ ਸਕਦਾ। ਤੋ ਇਹ ਭੇਟਾ ਕਰਨੀ ਹੈ। ਤੇ ਹੁਣ ਗੁਰੂ ਨੂੰ ਯਾਨੀ ਕਿ ਪਰਮਾਤਮਾ ਨੂੰ ਪੂਜਣ ਵਾਸਤੇ ਗੁਰੂ ਨਾਨਕ ਸਾਹਿਬ ਨੇ ਜੋ ਕੁਝ ਉਪਦੇਸ਼ ਦਿੱਤਾ ਇਹਨਾਂ 7 ਲਫ਼ਜ਼ਾਂ ਦੇ ਵਿੱਚ, ਇਹਦੇ ਵਾਸਤੇ ਵਿਚਾਰ ਕਰੋ ਥੋੜ੍ਹਾ ਜਿਹਾ ਕਿ ਅਸੀਂ ਕਿੱਥੇ ਬਾਹਰ ਜਾਣਾ ਹੈਗਾ, ਕਿੱਥੇ ਬਾਹਰ ਜਾਣ ਦੀ ਜ਼ਰੂਰਤ ਨਹੀਂ ਹੈ। 7 ਲਫ਼ਜ਼ਾਂ ਦੇ ਵਿੱਚ ਹੀ ਅਸੀਂ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਦੇ ਕਾਬਿਲ ਹੋ ਸਕਦੇ ਹਾਂ। ਤਨ ਵੀ ਸਾਡੇ ਕੋਲ ਹੈ, ਮਨ ਵੀ ਸਾਡੇ ਕੋਲ ਹੈ, ਔਰ ਗੁਰੂ ਦੇ ਆਪਾਂ ਦਿਨ ਰਾਤੀ ਚੱਕਰ ਕੱਟਦੇ ਹਾਂ। ਗੁਰੂ ਹੈ ਕਿੱਥੇ? ਕਹਿੰਦੇ ਨੇ ਗੁਰੂ ਪਰਮੇਸ਼ਵਰ ਹੈ, ਤੇ ਪਰਮੇਸ਼ਵਰ ਦੀ ਕੀ ਡੈਫੀਨੇਸ਼ਨ ਹੈ ਕਿ ਉਹ ਦਿਨ ਰਾਤ ਹਰ ਪਲ ਹਰ ਕੜੀ ਜਨ ਚੇਤਨ ਸਭ ਨੂੰ ਆਧਾਰ ਦੇ ਰਿਹਾ, ਯਾਨੀ ਕਿ ਕਣ ਕਣ ਦੇ ਵਿੱਚ ਸਮਾਇਆ ਹੋਇਆ, ਤੇ ਯਾਨੀ ਕਿ ਤੁਹਾਡੇ ਅੰਤਰ ਦੇ ਵਿੱਚ ਵੀ ਮੌਜੂਦ ਹੈ। ਅਗਰ ਪਰਮਾਤਮਾ ਸਾਡੇ ਅੰਤਰ ਦੇ ਵਿੱਚ ਮੌਜੂਦ ਹੈ, ਜਿਸ ਨੂੰ ਅਸੀਂ ਗੁਰੂ ਕਹਿੰਦੇ ਹਾਂ, ਤੇ ਤਨ ਵੀ ਸਾਡੇ ਕੋਲ ਹੈ, ਮਨ ਵੀ ਸਾਡੇ ਕੋਲ ਹੈ, ਤੇ ਪ੍ਰੇਮ ਕਿਧਰੋਂ ਬਾਹਰੋਂ ਲੈ ਕੇ ਆਉਣਾ, ਕਿਸੇ ਫੁੱਲ ਨੂੰ ਤੋੜ ਕਰਕੇ ਲਿਆਉਣਾ, ਪ੍ਰੇਮ ਵੀ ਸਾਡੇ ਅੰਦਰ ਹੈ। ਜਿਹੜਾ ਪ੍ਰੇਮ ਅਸੀਂ ਇਸ ਸੰਸਾਰ ਦੇ ਵਸਤੂ ਔਰ ਸੰਬੰਧਾਂ ਦੇ ਵਿੱਚ ਕੁਰਬਾਨ ਕਰ ਰਹੇ ਹਾਂ, ਉਹ ਈਸ਼ਵਰ ਗੁਰੂ ਦੇ ਉੱਪਰ ਕੁਰਬਾਨ ਕਰ ਦੇਣਾ। ਹੁਣ ਜਿਹੜਾ ਮਨ ਇਸ ਜਗਤ ਦੇ ਵਿੱਚ ਅਸੀਂ ਫਸਾ ਰੱਖਿਆ, ਇਸ ਨੂੰ ਕੱਢੇਗਾ ਕੌਣ? ਸਾਧ ਸੰਗਤ ਜੀ, ਕੋਈ ਚਲਾਕੀ ਔਰ ਸਿਆਣਤ ਨਹੀਂ ਜੇ ਚੱਲਣ ਲੱਗੀ, ਇਹ ਚਲਾਕੀਆਂ ਸਾਰੀਆਂ ਭੁੱਲ ਕਰਕੇ ਮਨ ਨੂੰ ਤੁਹਾਨੂੰ ਹੀ ਕੱਢਣਾ ਪੈਣਾ। ਕਿਉਂ? ਕਿਉਂਕਿ ਫਸਾਇਆ ਵੀ ਤੁਸੀਂ ਹੈ। ਇਹ ਦੇਣ ਲੈਣ ਦੇ ਵੱਡੇ ਵੱਡੇ ਡੱਬੇ ਔਰ ਲਿਫਾਫੇ ਕੌਣ ਲੈ ਕਰਕੇ ਜਾਂਦਾ? ਯਾਨੀ ਕਿ ਸਤਿਗੁਰ ਨੇ ਕਦੋਂ ਹੁਕਮ ਦਿੱਤਾ, ਕਦੋਂ ਪਰਮਾਤਮਾ ਨੇ ਕਿਹਾ ਕਿ ਤੁਸੀਂ ਹੱਥ ਲੰਬੇ ਕਰਕੇ ਇਹ ਦੇਣ ਲੈਣ ਦੀਆਂ ਭਾਜੀਆਂ ਤਿਆਰ ਕਰ ਲਓ? ਇਹ ਤਿਆਰ ਤੁਸੀਂ ਕੀਤੀਆਂ ਨੇ ਤੇ ਬਾਈ ਖਾਓਗੇ ਵੀ ਤੁਸੀਂ। ਅਗਰ ਦਿੱਤਾ ਨੇ ਤੇ ਲੈਣ ਆ ਜਾਓਗੇ, ਤੇ ਜਿਹੜਾ ਲਿੱਤਾ ਨੇ ਤੇ ਦੇਣ ਵਾਸਤੇ ਆ ਜਾਓਗੇ। ਇਹ ਤੇ ਅਨੰਤ ਕਾਲ ਤੋਂ ਚੱਲਦਾ ਪਿਆ। ਇਸ ਚੀਜ਼ ਤੋਂ ਅਸੀਂ ਨਾ ਸਮਝ ਸਕੇ ਨਾ ਨਿਕਲਣ ਦੀ ਕੋਸ਼ਿਸ਼ ਕੀਤੀ, ਤੇ ਸਤਿਗੁਰੂ ਸਤਿਗੁਰੂ ਕਰਨ ਦੇ ਨਾਲ ਕੋਈ ਪਾਰ ਨਹੀਂ ਹੋਇਆ। ਮਿੱਠਾ ਮਿੱਠਾ ਕਹਿ ਕਰਕੇ ਜ਼ਬਾਨ ਨਹੀਂ ਮਿੱਟੀ ਹੋਈ, ਸਤਨਾਮ ਸਤਨਾਮ ਕਹਿ ਕਰਕੇ ਸਤਨਾਮ ਨਹੀਂ ਜੇ ਮਿਲਦਾ, ਤੇ ਗੁਰੂ ਗੁਰੂ ਕਹਿ ਕਰਕੇ ਕਿਆ ਗੁਰੂ ਦੀ ਪ੍ਰਾਪਤੀ ਹੋ ਜਾਏਗੀ? ਤੇ ਇਹ ਸਾਰੀਆਂ ਚਲਾਕੀਆਂ ਔਰ ਸਿਆਣਤਾਂ ਮਨ ਦੀਆਂ ਇਕੱਠੀਆਂ ਕੀਤੀਆਂ ਹੋਈਆਂ ਨੇ। ਤੇ ਗੁਰੂ ਨਾਨਕ ਸਾਹਿਬ ਨੇ ਪਿਛਲੇ ਸਤਸੰਗ ਵਿੱਚ ਬਿਲਕੁਲ ਸਪਸ਼ਟ ਕਰਤਾ ਸੀ ਕਿ ਸੇਵਾ ਕਿਹੜੀ ਹੈ? ਉਸ ਭਰਮ ਚੋਂ ਵੀ ਨਿਕਲ ਜਾਓ, ਸੱਚ ਦੀ ਪ੍ਰਾਪਤੀ ਹੈ ਸਤਿਗੁਰ ਦੀ, ਪਰਮਾਤਮਾ ਦੀ ਸੇਵਾ। ਪਰਮਾਤਮਾ ਨੇ ਚੋਲਾ ਦਿੱਤਾ ਕਿਸ ਵਾਸਤੇ ਹੈ? ਆਪਣੇ ਆਪ ਨੂੰ ਮਿਲ ਲਾਣ ਵਾਸਤੇ। ਯਾਨੀ ਕਿ ਉਸਨੇ ਇੱਕ ਦਾਨ ਦਿੱਤਾ, ਅਹਿਸਾਨ ਕੀਤਾ ਸਾਡੇ ਉੱਪਰ, ਤੋਂ ਅਸੀਂ ਅਹਿਸਾਨ ਮੰਦ ਨਾ ਹੋ ਕਰਕੇ ਕਿਰਤਗਨ ਹਾਂ, ਲੂਣ ਹਰਾਮੀ ਆ। ਉਸ ਕਾਲਕ ਨੂੰ ਧੋਣ ਦੀ ਬਜਾਏ ਅਸੀਂ ਇਸ ਚੋਲੇ ਨੂੰ ਇਸਦਾ ਦੁਰਉਪਯੋਗ ਕਰ ਰਹੇ ਹਾਂ, ਸੰਸਾਰ ਦੇ ਵਿੱਚ ਫਸਾ ਰੱਖਿਆ। ਯਾਨੀ ਮਨ ਸਾਨੂੰ ਸਾਧਨ ਮਿਲਿਆ ਸੀ, ਬਿਨਾਂ ਮਨ ਦੇ ਪ੍ਰਾਪਤ ਕੀਤੇ ਸਾਧਨ ਦੇ ਅਸੀਂ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਹੋ ਹੀ ਨਹੀਂ ਸਕਦੇ। ਜਨ ਨਾਨਕ ਗੁਰ ਪੂਰਾ ਪਾਇਆ, ਮਨ ਹਿਰਦੈ ਨਾਮ ਲਿਖਾਈ ਜਿਓ। ਜਿਸਨੇ ਗੁਰੂ ਪੂਰੇ ਨੂੰ ਪ੍ਰਾਪਤ ਕਰ ਲਿਆ, ਉਸਨੇ ਮਨ ਦੁਆਰਾ ਹੀ ਹਿਰਦੇ ਦਸਵੇਂ ਦੁਆਰ ਦੇ ਵਿੱਚ ਨਾਮ ਨੂੰ ਲੱਖ ਯਾਨੀ ਕਿ ਪ੍ਰਾਪਤ ਕੀਤਾ। ਅਗਰ ਮਨ ਨਹੀਂ ਸਾਡਾ ਮਿੱਤਰ ਬਣ ਸਕਿਆ, ਮਨ ਨੂੰ ਅਸੀਂ ਸੰਸਾਰ ਚੋਂ ਨਹੀਂ ਕੱਢ ਸਕੇ, ਤੇ ਸਾਧ ਸੰਗਤ ਜੀ, 1 ਕਰੋੜ ਗੁਰੂ ਔਰ 1 ਅਰਬ ਨਾਮ ਦੇ ਲਫ਼ਜ਼ ਔਰ ਅੰਮ੍ਰਿਤ ਦੇ ਬਾਟੇ ਖਾਲੀ ਕਰ ਲਓ, ਅਸੀਂ ਰਵਾਂਗੇ ਆਇਆ ਗਮਨ ਦੇ ਵਿੱਚ 84 ਲੱਖ ਜਾਮਿਆਂ ਦੇ ਵਿੱਚ ਹੀ। ਯਾਨੀ ਕਿ ਪਰਮਾਤਮਾ ਦੀ ਪ੍ਰਾਪਤੀ ਨਹੀਂ ਹੋਏਗੀ। ਔਰ ਅਗਰ ਪਰਮਾਤਮਾ ਨੂੰ ਸੱਚਮੁੱਚ ਮਿਲਣਾ ਚਾਹੁੰਦੇ ਹੋ, ਤੇ ਫਿਰ ਇੱਕੋ ਹੀ ਸਤਿਗੁਰੂ ਦੀ ਬਹੁਤੀ ਜ਼ਰੂਰਤ ਹੈ, ਔਰ ਉਹ ਸਾਡੇ ਅੰਤਰ ਦੇ ਵਿੱਚ ਪਹਿਲੇ ਤੋਂ ਹੀ ਮੌਜੂਦ ਹੈ। ਮਤ ਕੋਈ ਜਾਣੇ ਕਿ ਅਸੀਂ ਨਾਮ ਲੈਂਦੇ ਹਾਂ, ਅੰਮ੍ਰਿਤ ਛਕਦੇ ਹਾਂ ਤੇ ਗੁਰੂ ਅੰਦਰ ਆ ਕਰਕੇ ਵਸਦਾ। ਯਾਨੀ ਕਿ ਗੁਰੂ ਪਰਮੇਸ਼ਰ ਹੈ, ਗੁਰੂ ਹੀ ਸਤਨਾਮ ਹੈ, ਸਤਨਾਮ ਹੀ ਗੁਰੂ ਹੈ। ਤੇ ਕਿਆ ਸਤਨਾਮ ਦੀ ਇਹ ਡੈਫੀਨੇਸ਼ਨ ਹੈ ਕਿ ਇਹ ਸੰਸਾਰ ਨੂੰ ਬਣਾਉਣ ਦੇ ਬਾਅਦ ਉਸ ਦੇ ਵਿੱਚ ਪ੍ਰਵੇਸ਼ ਕਰਦਾ? ਅਸੀਂ ਇਹ ਪਰਮਾਤਮਾ ਦੀ ਡੈਫੀਨੇਸ਼ਨ ਨੂੰ ਸਮਝ ਹੀ ਨਹੀਂ ਸਕੇ। ਮਨ ਨੇ ਜਿਹੜੀ ਡੈਫੀਨੇਸ਼ਨਾਂ ਦਿੱਤੀਆਂ ਉਸ ਨੂੰ ਅਸੀਂ ਧਾਰਨ ਕਰ ਲਿਆ, ਪਰਮਾਤਮਾ ਦੀ ਗੱਲ ਨੂੰ ਅਸੀਂ ਨਹੀਂ ਸਮਝ ਸਕੇ। ਤਾਂ ਪਰਮਾਤਮਾ ਕੀ ਕਹਿੰਦਾ ਕਿ ਇਸ ਲੋਕ ਨੂੰ ਦ੍ਰਿਸ਼ਟੀਗੋਚਰ ਹੋਣ ਤੋਂ ਪਹਿਲਾਂ ਹੀ ਮੈਂ ਮੌਜੂਦ ਸਾਂ, ਇਹਨੂੰ ਦ੍ਰਿਸ਼ਟੀਗੋਚਰ ਕਰਵਾਉਣ ਵਾਲਾ ਵੀ ਮੈਂ ਵਾਂ, ਆਧਾਰ ਦੇਣ ਵਾਲਾ ਵੀ ਮੈਂ ਵਾਂ, ਖਤਮ ਕਰਨ ਵਾਲਾ ਵੀ ਮੈਂ ਵਾਂ, ਔਰ ਜਦੋਂ ਇਹ ਸਾਰੀ ਸ੍ਰਿਸ਼ਟੀ ਮੇਰੇ ਮੂਲ ਦੇ ਵੀ ਸਮਾ ਜਾਂਦੀ ਹੈ, ਉਸ ਤੋਂ ਬਾਅਦ ਵੀ ਮੈਂ ਮੌਜੂਦ ਰਹਿੰਦਾ। ਯਾਨੀ ਆਦਿ ਤੋਂ ਅੰਤ ਤੱਕ ਉਹ ਇੱਕ ਈਸ਼ਵਰ ਪਰਮਾਤਮਾ ਹੀ ਹੈ, ਔਰ ਉਸੇ ਨੂੰ ਗੁਰੂ ਦੀ ਸੰਗਿਆ ਦਿੱਤੀ ਗਈ ਹੈ। ਕਿਸੇ ਲਫ਼ਜ਼ ਜਾਂ ਆਕਾਰ ਦੇ ਵਿੱਚ ਮਤ ਫਸ ਜਾਣਾ। ਜਿਹੜੀਆਂ ਫੋਟੋਆਂ ਲੈ ਕਰਕੇ ਅਸੀਂ ਬੈਠੇ ਹਾਂ, ਕੁਰਬਾਨ ਹੋਈ ਜਾਂਦੇ ਹਾਂ ਵੀ ਸਤਿਗੁਰੂਆਂ ਦੀਆਂ ਫੋਟੋਆਂ ਨੇ, ਸਾਧ ਸੰਗਤ ਜੀ, ਅਸਲ ਦੇ ਵਿੱਚ ਇਹ ਧੋਖਾ ਹੈ, ਇੱਕ ਫਰਮ ਹੈ। ਕਿਸ ਤਰੀਕੇ ਦੇ ਨਾਲ? ਕਿਉਂਕਿ ਇਹ ਇੱਕ ਸਾਧਨ ਸੀ, ਮਸ਼ੀਨ ਸੀ, ਉਸ ਅਕਾਲ ਪੁਰਖ ਨੇ ਇਸ ਜਗਤ ਦੇ ਵਿੱਚ ਇੱਕ ਜੀਵਾਤਮਾ ਨੂੰ ਸਮਝਾਉਣ ਵਾਸਤੇ ਇਸ ਮਸ਼ੀਨ ਦਾ, ਸਾਧਨ ਦਾ ਉਪਯੋਗ ਕੀਤਾ ਸੀਗਾ। ਉਸ ਪਰਮਾਤਮਾ ਨੇ ਉਸਦਾ ਉਪਯੋਗ ਕੀਤਾ, ਔਰ ਉਸ ਉਪਯੋਗ ਕਰਨ ਦੇ ਬਾਅਦ, ਆਪਣਾ ਕੰਮ ਕਰਨ ਦੇ ਬਾਅਦ ਸ਼ਬਦ ਦੇ ਵਿੱਚ ਸ਼ਬਦ ਸਮਾ ਗਿਆ। ਅਸੀਂ ਉਸ ਆਕਾਰ ਨੂੰ ਪਕੜ ਕਰਕੇ, ਮਸ਼ੀਨ ਨੂੰ ਪਕੜ ਕਰਕੇ ਬੈਠੇ ਹਾਂ, ਅਸੀਂ ਪਾਰ ਕਿਸ ਤਰੀਕੇ ਦੇ ਨਾਲ ਹੋ ਜਾਵਾਂਗੇ? ਤੋ ਅਗਰ ਅਸੀਂ ਸਤਿਗੁਰ ਦੇ ਕੋਲ ਪਹੁੰਚ ਗਏ ਹਾਂ, ਸਮਝ ਦਾ ਵਿਸ਼ਾ ਹੈ ਕਿ ਉਸਦੇ ਅੰਦਰ ਜਿਹੜੀ ਤਾਕਤ ਕੰਮ ਕਰ ਰਹੀ ਹੈ ਉਸ ਨੂੰ ਅਸੀਂ ਪਕੜਨਾ, ਇਹੀ ਇਸ ਰੂਹਾਨੀਅਤ ਦਾ ਵਿਸ਼ਾ ਹੈ। ਇਹੀ ਸਮਝਾਉਣ ਵਾਸਤੇ ਇਹ ਸਾਧਨ ਕੀਤੇ ਜਾਂਦੇ ਨੇ ਕਿ ਅਸੀਂ ਭਰਮਾਂ ਚੋਂ ਨਿਕਲੀਏ। ਅਸੀਂ ਆਕਾਰਾਂ ਦੇ ਚੱਕਰ ਕੱਟਦੇ ਰਹਾਂਗੇ, ਉਹਨਾਂ ਨੂੰ ਧੂਪ ਬੱਤੀ ਦਿੰਦੇ ਰਹਾਂਗੇ, ਤੇ ਕੁਛ ਵੀ ਪ੍ਰਾਪਤ ਨਹੀਂ ਕਰ ਸਕਦੇ। ਅਨੰਤ ਕਾਲ ਤੋਂ ਅਸੀਂ ਇਹ ਕਿਰਿਆ ਕਰ ਰਹੇ ਹਾਂ, ਅੱਜ ਤੱਕ ਸਾਨੂੰ ਕੁਛ ਨਹੀਂ ਮਿਲਿਆ। ਤਾਂ ਉਸਦਾ ਕਾਰਨ ਸਿਰਫ ਇੱਕੋ ਇਹ ਸੀ ਕਿ ਅਸੀਂ ਭਰਮ ਚੋਂ ਨਿਕਲ ਨਹੀਂ ਸਕੇ। ਅਗਰ ਨਿਕਲਣ ਦੀ ਕੋਸ਼ਿਸ਼ ਕੀਤੀ ਤੇ ਮਨ ਨੇ ਸਾਨੂੰ ਫਸਾ ਤਾ, ਕਾਰਨ ਕਿ ਮਨ ਸੰਸਾਰ ਦੇ ਵਿੱਚ ਫਸਿਆ ਸੀ, ਅਸੀਂ ਉਸਨੂੰ ਨਿਕਾਲਣ ਦਾ ਉਪਾਅ ਕੀਤਾ ਹੀ ਨਹੀਂ। ਸਤਿਗੁਰੂ ਸਾਨੂੰ ਇਸ ਮਨ ਚੋਂ ਨਿਕਾਲਣ ਦੇ ਕਾਬਿਲ ਬਣਾਉਣਗੇ, ਕੋਈ ਸ਼ੱਕ ਨਹੀਂ। ਅਗਰ ਬੱਚਾ ਜਿਹੜਾ ਮਿਹਨਤ ਕਰਦਾ, ਦਿਨੇ ਰਾਤੀ ਹੋਮਵਰਕ ਕਰਦਾ, ਤੇ ਪਿਤਾ ਆਪਣੇ ਆਪ ਹੀ ਉਹਦੇ ਕੋਲ ਬੈਠ ਕਰਕੇ ਉਸ ਨੂੰ ਸਮਝਾ ਦਿੰਦਾ, ਬੇਟਾ ਤੈਨੂੰ ਕੋਈ ਸਮੱਸਿਆ ਤੇ ਨਹੀਂ ਆ ਰਹੀ, ਮੈਂ ਤੇਰਾ ਹੱਲ ਕਰ ਦਵਾਂ। ਯਾਨੀ ਕਿ ਉਹ ਪਿਤਾ ਆਪ ਪੁੱਛ ਕਰਕੇ ਉਸਦੀ ਸਮੱਸਿਆ ਦਾ ਸਮਾਧਾਨ ਕਰ ਦਿੰਦਾ। ਤੇ ਯਾਨੀ ਕਿ ਇਹ ਤਾਕਤ ਆਤਮਾ ਦੇ ਕੋਲ ਮੌਜੂਦ ਹੋਣ ਦੇ ਬਾਵਜੂਦ ਇਸ ਨੂੰ ਇੱਕ ਸਹਾਰੇ ਦੀ ਲੋੜ ਹੈ। कारण कि कोई अरबा चो विरली जीवात्मा है जड़ी अपनी ताकत नू खुद प्रगट करके पर ब्रह्म तक दे रस्ते नू तय कर सकती है। बाकी कोई भी जीवात्मा इस जगत दे विच ऐसी नहीं है जड़ी कि अपने आप इस ताकत नू हासिल कर ले। और पर ब्रह्म तो बाद सचखंड दा जड़ा रस्ता है वह बगैर उस गुरु दे यानी कि उस परमात्मा की ताकत दे। गुरु एक लफज है बोध कराने वास्ते। असल दे विच परमात्मा का ही गुण परमात्मा की ही ताकत जिसनू असीं शब्द कहिंदे आ उही है पर पता चलता है पर ब्रह्म दे विच जा करके ते उसी ताकत नू लै करके वह जीवात्मा भी सचखंड प्रवेश कर सकती। कारण कि उस दे विच उस तो वध दी समर्था नहीं है पर ब्रह्म तक दी ही समर्था है। बाकी समर्था जड़ी है उसनू सचखंड दे विच जा करके अकाल पुरख आप दिंदे ने ता ही वह जा करके गुरु बनन दे गुरु दे यानी कि गुरमुख कल्याण दे लायक बनती है। कारण कि वह समर्था उसनू दित्ती जांदी है और वह समर्था इन्हां लोकां दे विच दित्ती जा सकती ही नहीं। इसी करके इसनू इस काबिल बनाने वास्ते उस सचखंड तो एक ताकत निकलती है एक किरण निकलती है जड़ी कि हर मंडल दे विच जैसे मंडलों के जैसे नियम होंगे ने वैसे ही रंग रूप आकार दे विच ओ आत्मा यानी के ओ किरण जड़ी है काम करती है। तो उसी नू इस जगत दे विच असी गुरु या सतगुरु कह करके पुकारते हैं। सत पुरुष जिन जानिया सतगुरु तिसका नाम। तो सतगुरु किसनू कहा है जड़ा उस रोम दे विच मिल चुका है और रोम की किरण ही जड़ी है इस जगत दे विच आंदी है। तो बाकी जितना भी जगत है सारा ही अपनी ताकत नू गवा चुका है संसार दे विच फसा चुका है। उसकी आसक्ति संसार दे नाल है। इस तो आसक्ति तू विरक्त करने वास्ते ही सतगुरु जड़े ने उसनू सहारा देंदे ने। पर याद रखना सहारा किसनू मिलता है जड़ा स्टूडेंट मेहनत करता है। जड़ा मेहनत नहीं करता मुंह ते मखोटे लगा करके बड़िया नीतियां नू अपनांदा है गुट नू अपनांदा है बड़ा अपने आप नू श्रेष्ठ सिद्ध करने की कोशिश करता है ना। साध संगत जी 84 लाख जामे ये थानेदार जिसनू असीं काले कहिंदे आ ना यह बनाया ही इसी करके गया क्योंकि वह सारिया का ही प्यो है। असीं ते प्योआं दे प्यो आ ना वह सारिया के प्योआं का भी प्यो है यानी कि सारिया ही चलाकियां उसके अंदर से मौजूद है और आप ही वह चलाकी दे करके मन दे राही सानू फसा देंदा और फसाण दे बाद अपनी सृष्टि नू कायम रखता यानी कि रौनक में इस सृष्टि की सारी ताकत जड़ी काम कर रही है आत्मा के जरिए काम कर रही है। आत्मा दे विच 12 सूरज की ताकत है ते किस तरीके दे नाल ओ थानेदार जड़ा है एक भी आत्मा नू 12 सूरज नू सचखंड जान देगा। एक खेल रची हुई है उसनू काम ही यही दिता गया है कि तू इस जीवात्मा नू परमा करके रखना है और उसने माया की रचना दिती है 3 गुणी कि तुसी परम दे विच रहो यानी कि सच नू समझो ही नहीं और उसने अपने आप नू परमात्मा सिद्ध करने वास्ते उस परमात्मा को ही ताकत लई है। वो कोई ताकत किसी होर जगह तो लै करके नहीं आया और उसकी निंदा करन दे नाल असी इस खेल चो बाहर नहीं निकल सकते। हुण खेल है मैदान दे विच दोनों टीमां खेल रही ने ते जो नियम दिते ने प्रबंधकां ने उन्हां नियमां दे अधीन ही असी खेल नू जितण दे काबिल बन सकते हैं या माला साडे गले च पै सकती है तां जे असी उस खेल दे नियमां दे अनुसार काबिल हो करके दिखा दिए। अगर नियमां तो पार जा करके सिर्फ निंदिया ही करांगे जी ये खिलाड़ी बड़े सख्ती दे नाल ड्यूटी देंदे ने असी ते रन ही नहीं बना सकते तो उसनू ते फिर खिलाड़ी ने मैदान चो बाहर कढ दिता जांदा यानी कि उहदे वास्ते कोई मजबूत नहीं है खेल दा। तो विचार करके देख लो असी इस खेल का हिस्सा बने हुए हैं इस वक्त कि हिस्सा कौन बनता है जिहड़ा 2 पैर की जून दे विच आंदा बाकी कोई भी खिलाड़ी नहीं बन सकता। सब भुगतान मात्र है इंसान के जन्म दे विच सूक्ष्म तो सूक्ष्म रूप दे विच भी कीती गई किरिया का सिर्फ भुगतान उतले और निचले जामिया दे विच जैसी इच्छा और कामना है उसका भुगतान मात्र है इस तो अगे कुछ भी नहीं है। तो जड़ा भी असी खेल का हिस्सा बने हाँ असी सिद्ध करना है कि असी काबिल खिलाड़ी हाँ यानी कि माला नू प्राप्त करन दे। हुण विचार करके देख लो ओलंपिक मैडल किस नू मिलता है किसी एक नू मिलता है और पूरी दुनिया दे विच 4 साल लगातार किसी भी खेल दे मतलब अगर दौड़ दे मतलब है तो दौड़ा ही हो रही ने हजारा ही खिलाड़ी उस दौड़ दे विच हिस्सा लेंदे ने पर मैडल सिर्फ किसी एक विरले नू प्राप्त होंदा 4 साल बाद यानी कि एक पदवी है एक मान है। उसे तरीके दे नाल रूहानियत दा विषय है जिसनू असी शब्द या कीर्तन या नाम कहंदे आ ए एक माण है अकाल पुरख दा ए उसी स्टूडेंट नू दिता जांदा उसी खिलाड़ी नू दिता जांदा जड़ा जिस तरीके नाल 4 साल दा खेल है उसे तरीके दे नाल ए जीवात्मा दा अपना खेल है जितनी पूंजी उसनू मिली है किसी नू 10 साल 20 साल 40 50 100 साल तो बाद किस दे कोल है यानी कि इतने समय दे विच उस खिलाड़ी ने अपने आप नू सर्वश्रेष्ठ सिद्ध करना है घोषित करना है इस लायक बनना है कि मैं सब तो श्रेष्ठ हाँ तेनू मिलना चाहता वा ਤਾਂ ਹੀ ਜਾ ਕਰਕੇ ਉਹ ਅਕਾਲ ਪੁਰਖ ਪਰਮਾਤਮਾ ਉਸ ਨੂੰ ਇਹ ਸਾਧਨ ਦਿੰਦਾ ਸ਼ਬਦ ਦਾ ਨਾਮ ਦਾ, ਜਿਸ ਦੇ ਨਾਲ ਮਿਲ ਕਰਕੇ ਜੁੜ ਕਰਕੇ ਇਹ ਜੀਵਾਤਮਾ ਸਾਰੇ ਮੰਡਲਾਂ ਨੂੰ ਪਾਰ ਕਰਦੀ ਹੋਈ ਉਸ ਸੱਚ ਦੇ ਵਿੱਚ ਸਮਾ ਜਾਂਦੀ ਹੈ ਔਰ ਇਸ ਕਾਬਿਲ ਬਣ ਜਾਂਦੀ ਹੈ ਕਿ ਉਸ ਨੂੰ ਫਿਰ ਇਹਨਾਂ ਮੁਲਕਾਂ ਦੇ ਵਿੱਚ ਕੋਈ ਕੈਦ ਨਹੀਂ ਕਰ ਸਕਦਾ। ਯਾਨੀ ਕਿ ਤਨ ਔਰ ਮਨ ਦੀਆਂ ਸਾਰੀਆਂ ਇਹਨਾਂ ਪਿੰਜਰੇ ਦੀਆਂ ਸਲਾਖਾਂ ਦੇ ਵਿੱਚੋਂ ਨਿਕਲਣ ਦੇ ਕਾਬਿਲ ਬਣ ਜਾਂਦਾ। ਤੇ ਗੁਰੂ ਨਾਨਕ ਨੂੰ ਵਿਅਕਤ ਕੀਤਾ ਜਾ ਰਿਹਾ ਉਹਦੇ ਵਿੱਚ ਹੀ ਸਪਸ਼ਟ ਕਰ ਦਿੱਤਾ ਕਿ ਅਗਰ ਤੂੰ ਸੱਚਾ ਹੋਣਾ ਚਾਹੁੰਦਾ ਤੇ ਗੁਰੂ ਨੂੰ ਪੂਜ ਕਰਕੇ ਤਨ ਔਰ ਮਨ ਸਾਧਨ ਹੈ ਔਰ ਪ੍ਰੇਮ ਦੀ ਭੇਟਾ ਦੇ ਕਰਕੇ ਤੂੰ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ। ਸਤਿਗੁਰੂ ਦਾਤਾ ਜੀ ਕਾ ਸਬਸੇ ਦੇਈ ਆਧਾਰ। ਕਹਿੰਦੇ ਨੇ ਹੁਣ ਗੁਰੂ ਨੂੰ ਕਿਉਂ ਪੂਜਣਾ, ਹੁਣ ਗੁਰੂ ਨੂੰ ਸਤਿਗੁਰੂ ਕਹਿ ਰਹੇ ਨੇ। ਸਤਿਗੁਰੂ ਕਿਉਂ? ਕਿਉਂਕਿ ਉਹ ਆਤਮਾ ਜਿਹੜੀ ਹੈ ਉਸ ਪਰਮਾਤਮਾ ਨੂੰ ਮਿਲ ਕਰਕੇ ਇਸ ਕਾਬਿਲ ਬਣ ਚੁੱਕੀ ਹੈ ਕਿ ਉਸਦੇ ਕੋਲ ਹੁਕਮ ਲੈ ਕਰਕੇ ਸਤਿਗੁਰੂ ਦੇ ਰੂਪ ਦੇ ਵਿੱਚ ਇਸ ਜਗਤ ਦੇ ਵਿੱਚ ਤੜਫ ਰਹੀ ਜੀਵਾਤਮਾ ਨੂੰ ਸੱਚਖੰਡ ਲਿਜਾਣ ਵਾਸਤੇ ਅਵਤਾਰ ਲੈਂਦੀ ਹੈ। ਤੇ ਅਸਲ ਚੀਜ਼ ਤੇ ਉਹ ਕਿਰਨ ਹੈ, ਅਸੀਂ ਕਿਰਨ ਨੂੰ ਭੁੱਲ ਕਰਕੇ ਬੈਠੇ ਹਾਂ। ਤੇ ਕਹਿੰਦੇ ਨੇ ਸਤਿਗੁਰੂ ਦਾਤਾ ਜੀ ਕਾ ਕਿਉਂ ਪੂਜਣਾ ਹੈ ਸਤਿਗੁਰੂ ਨੂੰ, ਕਿਉਂਕਿ ਉਹ ਦਾਤਾ ਹੈ। ਇਹ ਜਿਤਨੀਆਂ ਵੀ ਜੀਵਾਤਮਾ ਜੜ ਚੇਤਨ ਲੋਕ ਦੇ ਵਿੱਚ ਮੌਜੂਦ ਨੇ ਸਭ ਨੂੰ ਆਧਾਰ ਦੇਣ ਵਾਲੀ ਕਿਰਨ ਜਿਸ ਨੂੰ ਨਾਮ ਜਾਂ ਸ਼ਬਦ ਕਹਿੰਦੇ ਨੇ ਉਹ ਸਤਿਗੁਰ ਦੇ ਜ਼ਰੀਏ ਹੀ ਇਹਨਾਂ ਨੂੰ ਦਿੱਤੀ ਜਾਂਦੀ ਹੈ ਔਰ ਇਸ ਆਤਮਾ ਦੇ ਜ਼ਰੀਏ ਹੀ ਇਹ ਸਾਰੀ ਤਾਕਤ ਇਸ ਸ੍ਰਿਸ਼ਟੀ ਦੇ ਵਿੱਚ ਵਿਤਰਿਤ ਕੀਤੀ ਗਈ ਹੈ। ਤਾਂ ਹੀ ਜਾ ਕਰਕੇ ਜਿਤਨੀਆਂ ਵੀ ਵਸਤੂਆਂ ਅਸੀਂ ਦੇਖਦੇ ਹਾਂ ਆਪਣੇ ਆਕਾਰ ਦੇ ਵਿੱਚ ਰੰਗ ਦੇ ਵਿੱਚ ਉਸ ਦੇ ਪਿੱਛੇ ਜਿਹੜੀ ਤਾਕਤ ਕਾਰ ਕਰ ਰਹੀ ਹੈ ਉਹ ਸਤਿਗੁਰ ਦੇ ਜ਼ਰੀਏ ਉਸ ਸ਼ਬਦ ਦੀ ਤਾਕਤ ਕੰਮ ਕਰ ਰਹੀ ਹੈ। ਤੇ ਕਹਿੰਦੇ ਨੇ ਉਹ ਇਹ ਦਾਤ ਦੇਣ ਵਾਲਾ ਹੈ ਇਸ ਕਰਕੇ ਤੂੰ ਉਸ ਨੂੰ ਪੂਜ। ਯਾਨੀ ਕਿ ਉਸਦਾ ਕਾਰਨ ਵੀ ਦੱਸ ਰਹੇ ਨੇ ਔਰ ਤਰੀਕਾ ਵੀ ਦੱਸ ਰਹੇ ਨੇ ਕਿ ਤੁਸੀਂ ਇਹਨੂੰ ਕਿਉਂ ਔਰ ਕਿਸ ਤਰੀਕੇ ਦੇ ਨਾਲ ਪੂਜਣਾ ਹੈ।
ਸਤਿਗੁਰ ਬਚਨ ਕਮਾਵਣੇ ਸੱਚਾਈ ਵਿਚਾਰ।
ਹੁਣ ਪੂਜਾ ਕਿਸ ਤਰੀਕੇ ਨਾਲ ਹੋਏਗੀ? ਰਾਤੀ ਉਸ ਪਰਮਾਤਮਾ ਨੂੰ ਪ੍ਰਾਪਤ ਕਰਨ ਲਈ ਮਨ ਨੇ ਭਰਮਾ ਰੱਖਿਆ ਕਿਹੜੀ ਕਿਹੜੀ ਜਗ੍ਹਾ ਤਲਾਸ਼ ਨਹੀਂ ਕਰ ਰਹੇ ਔਰ ਉਹ ਹੈ ਕਿੱਥੇ ਹੈ ਸਾਡੇ ਘਰ ਦੇ ਵਿੱਚ ਅੰਤਰ ਦੇ ਵਿੱਚ ਦਿਨ ਰਾਤ ਸਾਡੇ ਨਾਲ ਹੀ ਖੱਜਲ ਹੋ ਰਿਹਾ ਕਿਉਂਕਿ ਅਸੀਂ ਵੀ ਖੱਜਲ ਹੋ ਰਹੇ ਹਾਂ ਤੇ ਉਸ ਨੂੰ ਵੀ ਨਾਲ ਲਈ ਫਿਰਦੇ ਹਾਂ ਤੇ ਕਿਸ ਤਰੀਕੇ ਦੇ ਨਾਲ ਉਸ ਨੂੰ ਮਿਲਣ ਦੇ ਕਾਬਿਲ ਬਣ ਸਕਦੇ ਹਾਂ।
ਬਿਨ ਸਾਧੂ ਸੰਗਤ ਰਤਿਆ ਮਾਇਆ।
ਸਾਧੂ ਦੀ ਸੰਗਤ ਦੇ ਵਿੱਚ ਰਚੇ ਬਗੈਰ ਹੁਣ ਉਸ ਸਤਿਗੁਰੂ ਨੂੰ ਕਹਿੰਦੇ ਨੇ ਸਾਧੂ। ਗੁਰੂ ਨਾਨਕ ਸਾਹਿਬ ਨੇ ਬਾਣੀ ਦੇ ਵਿੱਚ ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਇੱਕੋ ਹੀ ਚੀਜ਼ ਨੂੰ, ਹੁਣ ਈਸ਼ਵਰ ਕੌਣ ਸੀਗਾ, ਪਰਮਾਤਮਾ ਕੌਣ ਸੀ, ਕਿੱਥੇ ਉਸ ਨੂੰ ਨਾਮ ਕਹਿਤਾ, ਕਿਸੇ ਉਸ ਨੂੰ ਸ਼ਬਦ ਕਹਿਤਾ, ਕਿੱਥੇ ਉਹਨੂੰ ਗੁਰੂ ਕਹਿਤਾ, ਕਿਤੇ ਸਤਿਗੁਰੂ ਕਹਿਤਾ, ਕਿਤੇ ਸਾਧੂ ਕਹਿਤਾ, ਕਿਤੇ ਪਾਣਾ ਕਹਿਤਾ, ਕਿਤੇ ਹੁਕਮ ਕਹਿਤਾ, ਕਿਤੇ ਅਕਥ ਕਥਾ ਕਹਿਤਾ। ਯਾਨੀ ਕਿ ਇੱਕੋ ਹੀ ਚੀਜ਼ ਨੂੰ ਅਲੱਗ ਅਲੱਗ ਲਫ਼ਜ਼ਾਂ ਦੇ ਨਾਲ ਉਹਨਾਂ ਨੇ ਦੁਹਰਾਇਆ ਹੈ ਔਰ ਅਸੀਂ ਵੀ ਐਸੇ ਸਿਆਣੇ ਨਿਕਲੇ ਹਾਂ ਕਿ ਅਲੱਗ ਅਲੱਗ ਲਫ਼ਜ਼ਾਂ ਦਾ ਅਲੱਗ ਅਲੱਗ ਹੀ ਅਰਥ ਕੱਢਿਆ, ਇੱਕੋ ਹੀ ਅਰਥ ਨਹੀਂ ਕੱਢਿਆ ਕਿ ਉਸ ਪਰਮਾਤਮਾ ਨੂੰ ਪ੍ਰਾਪਤ ਕਰ ਲਈਏ ਯਾਨੀ ਕਿ ਸੱਚ ਨੂੰ ਮਿਲਣ ਦੇ ਕਾਬਿਲ ਹੋ ਜਾਈਏ। ਇਹ ਹੀ ਅਰਥ ਨਹੀਂ ਕੱਢਿਆ, ਬਾਕੀ ਸਾਰੇ ਹੀ ਅਰਥ ਕੱਢ ਲਏ। ਸਾਧੂ ਦਾ ਅਰਥ ਕੱਢਿਆ ਜਿਹੜੇ ਭਗਵੇਂ ਵਸਤਰ ਪਾ ਕਰਕੇ ਘਰ ਘਰ ਭਿਖਿਆ ਲਈ ਜਾਂਦੇ ਨੇ ਉਹਨਾਂ ਨੂੰ ਅਸੀਂ ਸਾਧੂ ਕਹਿੰਦੇ ਹਾਂ ਤੇ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸਪਸ਼ਟ ਕੀਤਾ ਉਹ ਸਾਧੂ ਨਹੀਂ ਹੈਗੇ, ਸਤਿਗੁਰੂ ਹੀ ਸਾਧੂ ਹੈ ਤੇ ਬਿਨਾਂ ਉਸਦੀ ਸੰਗਤ ਦੇ ਵਿੱਚ ਰਤੇ। ਹੁਣ ਉਹਦੀ ਸੰਗਤ ਕਿਹੜੀ ਸੀ? ਪਹਿਲੀ ਤੋਂ ਕੁਝ ਬਿਲਕੁਲ ਸਪਸ਼ਟ ਕੀਤਾ ਕਿ ਉਸਦੇ ਬਚਨ ਨੂੰ ਕਮਾਉਣਾ ਹੈ, ਕਮਾਈ ਦਾ ਵਿਸ਼ੇ ਹੈ, ਇਹ ਗੱਲਾਂ ਦਾ ਵਿਸ਼ੇ ਨਹੀਂ ਹੈ। ਗਿਆਨ ਨਾ ਗੱਲੀ ਢੂੰਡੀਏ ਕਥਨਾ ਕਰੜਾ ਸਾਰ। ਗਿਆਨ ਜਿਹੜਾ ਹੈ ਗੱਲਾਂ ਦੇ ਨਾਲ ਗਲੀਆਂ ਦੇ ਵਿੱਚ ਧੱਕੇ ਖਾਣ ਦੇ ਨਾਲ ਨਹੀਂ ਜੇ ਮਿਲਦਾ। ਕਹਿੰਦੇ ਨੇ ਉਹ ਤੇ ਇੱਕ ਐਸੀ ਵਸਤੂ ਹੈ ਜਿਸ ਨੂੰ ਅਸੀਂ ਜ਼ਬਾਨ ਦੇ ਨਾਲ ਇੰਦਰੀਆਂ ਦੇ ਨਾਲ ਵਿਅਕਤੀ ਨਹੀਂ ਕਰ ਸਕਦੇ। ਯਾਨੀ ਕਥਨਾ ਕਰੜਾ ਸਾਰ, ਉਸ ਦੇ ਸਾਰ ਨੂੰ, ਉਸ ਦੇ ਪ੍ਰਕਾਸ਼ ਨੂੰ, ਉਸਦੀ ਆਵਾਜ਼ ਨੂੰ ਇਸ ਇੰਦਰੀਆਂ ਦੇ ਨਾਲ ਅਸੀਂ ਇਸ ਜਗਤ ਵਿੱਚ ਵਿਅਕਤੀ ਨਹੀਂ ਕਰ ਸਕਦੇ। ਉਸ ਦੇ ਬਾਅਦ ਵੀ ਸੱਚਖੰਡ ਤੋਂ ਬਾਣੀ ਦਿੱਤੀ ਜਾਂਦੀ ਲਫ਼ਜ਼ਾਂ ਦੇ ਨਾਲ, ਬੇਸ਼ੱਕ ਲਫ਼ਜ਼ ਵੀ ਅਧੂਰੇ ਨੇ, ਫਿਰ ਵੀ ਅਗਰ ਅਸੀਂ ਜੀਵਾਤਮਾ ਨੂੰ ਸਮਝਾਉਣਾ ਚਾਹੀਏ, ਗਿਆਨ ਪ੍ਰਾਪਤ ਕਰਨਾ ਚਾਹੀਏ ਤੇ ਅਵਸ਼ ਕਰ ਸਕਦੇ ਹਾਂ। ਤੇ ਇਸੇ ਕਰਕੇ ਇਹ ਸਾਰੇ ਕਿਰਿਆ ਅਪਣਾਈ ਜਾਂਦੀ ਹੈ। ਤੇ ਕਹਿੰਦੇ ਨੇ ਸਾਧੂ ਦੀ ਸੰਗਤ ਦੇ ਵਿੱਚ ਰਚੇ ਬਗੈਰ, ਯਾਨੀ ਕਿ ਉਪਦੇਸ਼ਾਂ ਨੂੰ ਅਮਲ ਕੀਤੇ ਬਿਨਾਂ, ਅਸੀਂ ਕਮਾਈ ਕੀਤੇ ਬਿਨਾਂ ਕਦੇ ਵੀ ਇਸ ਤੋਂ ਪਾਰ ਨਹੀਂ ਜਾ ਸਕਦੇ। ਮਾਇਆ ਮੋਹ ਸਭ ਛਾਰ, ਯਾਨੀ ਕਿ ਮਾਇਆ ਔਰ ਮੋਹ ਦੇ ਵਿੱਚ ਜਿਹੜੇ ਸਾਧਨ ਗੁਰੂ ਨਾਨਕ ਸਾਹਿਬ ਨੇ ਸਾਨੂੰ ਦੱਸੇ ਨੇ, ਮਨ ਬੁੱਧੀ ਔਰ ਸਰੀਰ ਜਿਹੜਾ ਕਿ ਲਾਈ ਪਿਆਰ ਯਾਨੀ ਕਿ ਸਾਧਨ ਦੇ ਰੂਪ ਦੇ ਵਿੱਚ ਪੂਜਾ ਕਰ ਰਹੀ ਸੀ, ਅਸੀਂ ਉਸ ਸਾਧਨ ਦਾ ਕਿਤਨਾ ਦੁਰਉਪਯੋਗ ਕਰ ਰਹੇ ਹਾਂ, ਇਹ ਸਾਧਨ ਅਸੀਂ ਕਿੱਥੇ ਇਸਤੇਮਾਲ ਕਰ ਰਹੇ ਹਾਂ ਇਸ ਸੰਸਾਰ ਦੇ ਵਿੱਚ ਜੜ ਵਸਤੂ ਔਰ ਚੇਤਨ ਸੰਬੰਧਾਂ ਨੂੰ ਕਾਇਮ ਕਰਨ ਵਾਸਤੇ। ਇਹਨਾਂ ਨੇ ਸਾਨੂੰ ਅੱਜ ਤੱਕ ਕੁਛ ਨਹੀਂ ਦਿੱਤਾ, ਵਿਚਾਰ ਕਰਕੇ ਦੇਖ ਲਓ ਅੱਖ ਬੰਦ ਹੁੰਦੇ ਹੀ ਇਹ ਸਭ ਕੁਛ ਸਾਡਾ ਪਰਾਇਆ ਹੋ ਜਾਂਦਾ। ਇਹ ਅਸੀਂ ਇਹਨਾਂ ਨੂੰ ਨਾਲ ਲਿਜਾ ਨਹੀਂ ਸਕਦੇ ਔਰ ਪਲਟ ਕਰਕੇ ਇਹਨਾਂ ਨੂੰ ਦੱਸ ਨਹੀਂ ਸਕਦੇ ਕਿ ਸਾਡੀ ਹਾਲਤ ਕੈਸੀ ਹੋ ਰਹੀ ਹੈ। ਅਗਰ ਕੋਈ ਤੀਸਰੀ ਅੱਖ ਰੱਖਦਾ ਤੇ ਉਹ ਮੁੜਦਿਆਂ ਨੂੰ ਦੇਖ ਸਕਦਾ ਕਿ ਜਿਹੜੀ ਜੀਵਾਤਮਾ ਕੱਢੀਆਂ ਜਾਂਦੀਆਂ ਨੇ ਸ਼ਰੀਰ ਚੋਂ ਉਹ ਕੈਸਾ ਭਿਆਨਕ ਕਸ਼ਟ ਸਹਿੰਦੀਆਂ ਨੇ। एक लख बिछू कठा डंग मारे ना ते ओ दर्द उस जीवात्मा नू सहना पैंदा है जड़ी जींदे जी मन और शरीर नू साधन दे रूप विच परमात्मा दी पूजा करके उसके मिलन दे काबिल नहीं बनती। यानी कि अखीर दे विच ऐसा भयानक कष्ट सहना पैंदा है उसके बाद उसनू जड़ी मार पैंदी है उसनू भी कोई नहीं व्यक्त कर सकता। यानी कि जड़े सूक्ष्म लोग अज जांदे ने उन्हां नू पता है कि नरक कैसे रचे गए ने और कैसिया कैसिया मारा पैंदियां ने कैसे कैसे भुगतान इन्हां जीवात्मा नू देने पैंदे ने कारण कि इन्हां रिश्तिया नू पक्का करते ने। हुण विचार करके देखो ये अकलमंदी है कि मूर्खता, रिश्ते पक्के करने ठीक ने या गलत ने, यह फैसला तुहाडा अपना है। कहिंदे ने साजन, साजन किस नू किया है? इंसान नू साजन किया। गुरु नानक साहब साजन कह रहे ने एक इंसान नू जड़ा कि पशु तो भी बदतर होया पिया, ये वड्याई है संता दी। मान देंदे ने उस जीवात्मा नू कारण क्योंकि परमात्मा दा अंश है, इसी करके उन्होंने इस नू साजन किया। कहिंदे ने हर हर नाम संभाल, इस जीवात्मा नू मनुखे जन्म दे विच आ करके ही इस नाम दी शब्द दी प्राप्ति हो सकती है। अगर देवी देवता प्राप्त कर सकते होंगे ते गुरु नानक साहब ए तुकना उचार दे इस देही को सिमरे देव सो देही बज हर की सेव बज गोबिंद भूल मत जाओ मानुख जन्म का यही लाओ। ए तुक क्यों उचारी सी कि असी इस भ्रम चो निकल सकीए कि जिन्हां नू असी परमात्मा समझ रहे हैं वह भी इस लोक दे विच आ करके दो पैर दी जूड़ नू प्राप्त करना चाहते ने। कारण कि साधन यही है उस नाम नू शब्द नू प्राप्त करन दा ताकि परमात्मा दे विच समा सके। यानी कि उन्हां लोकां दे विचों भी असी परमात्मा नू प्राप्त करन दे काबिल नहीं बन सकते। रस्ता इसे लोक दे विच मुड़दियां दे लोक दे विच है, चारों पासे मुड़दे ने पर इस कबर दे विच एक रस्ता भी रखिया है जिहड़ा दरगाह आले पासे खुलदा है जिहदे विच एक प्रकाश और तुन यानी कि आवाज आ रही है जिसनू नाम किया जांदा है। उसी दे नाल जुड़ करके ये जीवात्मा जड़ी है दोनों अखां दे पिछों शरीर नू इत्थे ही छड्ड दिंदी है। ये जींदे जी दा विषय है, प्राण शक्ति काम करती रहती है, धड़कन चलती रहती है। यह जीवात्मा जड़ी है इस प्रकाश के नाल जुड़ करके ये सारे मंडलों पार करती सच दे विच समा जाती है और फिर जिसले चाहे इस मुल्क दे विच आ जा सकती है और इस शरीर दे विच रह करके अपना बाकी का भी कार व्यवहार करती है। बेशक वो सारे कर्मों तो मुक्त हो जाती है पर अपने पिता के हुक्म दे विच रहती है। यानी कि यह सारा मजमून जड़ा है बड़ा ही अथाह मेहनत का सोचण विचारण वाला मजमून है, कोई मूर्खता का मजमून नहीं है। तो कहिंदे ने हे मेरे साजन तू इस नाम नू संभाल ला, अगर हुण ना संभालिया ना अख बंद होने दे बाद तू इसका कुछ भी नहीं प्राप्त करन दे काबिल हो सकदा।
साधु संगत मन वसे पूरन होवे काल।
हुण फिर दोहरांदे ने कि अगर साधु दी संगत दे विच तू रच जावे ते की होएगा, उसका उपाय देंदे ने कि मन वस विच आ जाएगा। यानी कि जिस मन ने तैनू फसाण दा कम कीता है साधन दे रूप विच मिलिया सी पर उसने तैनू फसा दिता, क्यों? क्योंकि वह इंद्रिया दा दास हो गया और इंद्रिया जिस राट ते जांदी है मन नू खिच के लै जांदी है, मन दे नाल आत्मा दी किरण यानी कि ताकत फसी हुई है और वह भी उसदे नाल अपनी मिट्टी पलीत कर रही है। तो विचार करके देख लो ये मन कदों वस आएगा, जदों साधु की असी संगत करांगे, सतगुरु की संगत करांगे। तो संगत की है ये बिल्कुल स्पष्ट करता है कि उपदेश जो पर कुर्बान हो जाना। शरीर की संगत अरबां चो किसी विरले आले नू करोड़ां ही जन्मां दे पुन्न होंदे ने ते मिलदी है। ते इस जगत दे विच इस वक्त विचार करके देख लो कि कौन है को जे शरीर करके सतगुरु दे कोल कोई मतलब नजदीक बैठ भी सकदा, कोई अरबां चो विरला यानी कि जिस दे की संबंध यानी कि कर्म बन चुके ने। ते फिर ये तुकां की कहंदियां ने? तुक ये कहंदियां ने कि ये सारी जगत दे च मनुख जात दी प्राणी वास्ते ये उपदेश है और वह उपदेश की है अगर सतगुरु की संगत चाहते हो तो उसके हुक्म के उपर कुरबान हो जाओ। इस दे नाल मन जड़ा है वस दे विच आ जाएगा। मन दे विच मन दा वस दे विच आण दे बाद ही तू उस सच नू प्राप्त करन दे काबिल हो सकदा है। अगर मन वस दे विच ना आया ते ए पूरण होवे काल यानी कि जड़ी तेरी जितनी भी मेहनत कीती है ना ए व्यर्थ चली जाएगी। ते सत्संग जी असी जड़ियां ड्यूटियां दे रहे हैं ना ए कालक धोण वास्ते सी, पिछले सत्संग स्पष्ट कीता सी। और अगर असी कालक भी ना धो सके और अपने आप नू इस कबर चो कढ भी ना सके ते सारा कुछ साडा व्यर्था चला जाना, किसे काम नहीं जी आना। इस करके उठो जागो और विचार करो कि असी केड़ी सेवा करनी है और किस तरीके दे नाल आत्मा नू इस काबिल बना देना कि इस इन्हां मुल्कां दे विच दुबारा तो एक खज्जल ना हो।
गुर समरथ अपार गुर वट भागी दर्शन होई।
गुरु समरथ है अपार, उस तो पार कोई नहीं जा सकता। कहंदे ने वड भागी दर्शन होई, कोई वड्डे पागां वाला आउंदा है जिसनू इस दे दर्शन प्राप्त होंदे ने, ते साडे आपां दे इत्थे जितने बैठे आ सारे ही लगभग जड़े ने ओह सतगुरु दे दर्शन करी बैठे ने, दौड़दे होए जांदे आ असीं सतगुरु दे दर्शन करदे ने, वी सतगुरु आए ने असीं दर्शन कर लिए, मन ने फिर फसा दिता, यानी कि सतगुरु आए सानू उधार करन वास्ते, उन्हें बाहरी दर्शनां दे विच ही मुक्ति दी डिक्टेशन दे करके सानू इतना पक्का यकीन दिला दिता कि भाई तेरी मुक्ति हो जाएगी। सतसंग जी आपां सारे ही काल दे मूंह दे विच बैठे ये कल्पना कर करके अपने आप नूं खुश कर रहे हैं, और खुश करन वाली ताकत दा नाम है मन, यानी कि सतगुर नूं सब को वेखदा जेता जगत संसार, डिठा मुक्त ना होवी जिचर शब्द ना करे विचार। सिवर लफजा दा फेर है, तुकां यही ने जिहड़ियां गुरु नानक साहब ने व्यर्थ कर दित्तियां ने। हुण विचार करके देखो कि क्या देखण दे विच मुक्ति है, ते दूसरे पासे कह रहे ने वड भागी दर्शन होई, ते क्या असीं सारे ही वड्डे भागां वाले हो गए दर्शन कर? ऐसे दर्शन बाहर दे मौखिक रूप दे विच उन्हां ने किसे नूं मना कीता, कोई बैन लगाता बैनर करता, यानी कि पशु परिंदे सारे देख रहे ने कोई छुटिया नहीं, ते क्या असीं छुट जावांगे? दूसरे पासे सत्संग दे विच असीं क्या डेफिनेशन दिंदे हां कि सरोवरां ते जा करके तुसी नहांदे हो, तीर्थां ते जांदे हो, ते जिहड़े जानवर उहदे विच ने उह नहीं छुट सके, ते तुसी किवें छुट जाओगे? ते उही डेफिनेशन जिहड़ी है इत्थे गुरु नानक साहिब इस्तेमाल कर रहे ने कि तुसी भी दर्शन कर रहे हो, परिंदे भी दर्शन कर रहे ने, ते अगर परिंदे नहीं छुट सके तुसी किवें छुट जाओगे? डेफिनेशन उही है साध संगत जी, जिहड़ी चलाकी दे नाल इस जगत दे विच प्रचारित करके असीं इक मत और धर्म चला दिता, अज असीं खुद ही उस मत और धर्म दे विच कैदी हो गए, यानी खुद ही फस गए अपनी डेफिनेशन दे विच। ते इस बाणी नूं तुक नूं किसे ने प्रचारित कीता ही नहीं, कारण कि साडा मत जिहड़ा खटाई च पै जांदा सी, ते बिल्कुल गुरु नानक साहब ने कोई भेद नहीं रखिया किसे दे नाल भी, कोई भरम नहीं रखिया, और ना ही ओह कोई मत या धर्म चलाण वास्ते इस जगत दे विच अवतार लिया सी। उन्हां ने ते भरमां दे विचों कढ़न वास्ते लिया सी, उन्हां ने सानूं श्राद्धा तों कढ़िया, असीं उन्हां दा ही श्राद्ध करता, दसवीं दा श्राद्ध गुरु नानक साहब दे नाल लिखे लाता। विचार कर देखो जिहड़ा कि मुक्ति देण वास्ते इस जगत दे विच आया, 18 साल नंगे पैर घर घर शब्द दी दात दे करके गया, असीं उहनूं मुक्त करन वास्ते उहदा श्राद्ध कर रहे हां। विचार करो देखो असीं किहड़े भरमां च फसे हां, सतगुरु दे कोल गए सतसंग सुणिया तुकां दा कहिड़ा भयानक उल्टा अर्थ असीं कढ करके बैठे हां, ते मुक्ति वड भागी दर्शन दी जिहड़ी गल कर रहे ने ਉਹ ਅੰਤਰ ਦੇ ਦਰਸ਼ਨ ਦੀ ਹੈ। ਹੁਣ ਸਾਰੇ ਹੀ ਬਗਲਾਂ ਚਾਕਣਗੇ ਜਿਸਲੇ ਅੰਤਰ ਦੀ ਗੱਲ ਕੀਤੀ ਜਾਏਗੀ, ਕਿਉਂ ਜਿਹੜੇ ਲੱਖਾਂ ਬੰਦੇ ਇਕੱਠੇ ਹੋਏ ਨੇ ਨਾ ਦਰਸ਼ਨ ਕਰਨ ਵਾਸਤੇ, ਉਹਨਾਂ ਚੋਂ ਕੋਈ ਇੱਕ ਵੀ ਨਹੀਂ ਨਿਕਲੇਗਾ ਜਿਸਨੇ ਅੰਤਰ ਦੇ ਵਿੱਚ ਸਤਿਗੁਰੂ ਨੂੰ ਪ੍ਰਾਪਤ ਕਰ ਲਿੱਤਾ ਹੋਵੇਗਾ, ਤੇ ਵਡਭਾਗੀ ਉਹੀ ਹੈ ਜਿਸਨੇ ਸਤਿਗੁਰ ਨੂੰ ਯਾਨੀ ਕਿ ਉਸ ਕਿਰਨ ਨੂੰ ਅੰਤਰ ਦੇ ਵਿੱਚ ਹਾਸਲ ਕਰ ਲਿਆ, ਬਾਕੀ ਸਾਰੇ ਹੀ ਖੋਟੇ ਪਾਕਾ ਵਾਲੇ। ਬੇਸ਼ੱਕ ਸ਼੍ਰੇਣੀਆਂ ਨੇ, ਯਾਨੀ ਕਿ ਜਿਹੜਾ ਬੱਚਾ ਸਕੂਲ ਨਹੀਂ ਜਾਂਦਾ ਔਰ ਜਿਹੜਾ ਸਕੂਲ ਜਾਂਦਾ ਹੈ, ਜਾਣ ਵਾਲਾ ਨਾ ਜਾਣੇ ਵਾਲੇ ਕੋਲੋਂ ਸ਼੍ਰੇਸ਼ਠ ਹੈ, ਪਰ ਉਸ ਕੋਲੋਂ ਵੀ ਸ਼੍ਰੇਸ਼ਠ ਕਿਹੜਾ ਹੈ ਜਿਹੜਾ ਰੈਗੂਲਰ ਜਾਂਦਾ, ਉਸ ਕੋਲੋਂ ਵੀ ਸ਼੍ਰੇਸ਼ਠ ਕਿਹੜਾ ਜਿਹੜਾ ਮਾਸਟਰ ਦੀ ਗੱਲ ਸੁਣਦਾ, ਉਸ ਕੋਲੋਂ ਵੀ ਸ਼੍ਰੇਸ਼ਠ ਹੈ ਜਿਹੜਾ ਆ ਕਰਕੇ ਹੋਮਵਰਕ ਕਰਦਾ, ਇੱਕ ਉਸ ਕੋਲੋਂ ਵੀ ਸ਼੍ਰੇਸ਼ਠ ਹੈ ਜਿਹੜਾ ਆਪਣੀ ਅਸਤੀ ਕੁਰਬਾਨ ਕਰ ਦਿੰਦਾ ਉਸ ਮਾਸਟਰ ਦੇ ਉੱਪਰ। ਅਤੇ ਅਗਲੀ ਕਲਾਸ ਦੇ ਵਿੱਚ ਸਾਧਸੰਗ ਜੀ ਕਿਹੜਾ ਬੱਚਾ ਚੜ੍ਹੇਗਾ ਜਿਸਨੇ ਆਪਣੀ ਅਸਤੀ ਮਿਟਾ ਦਿੱਤੀ, ਜਿਹੜਾ ਸਕੂਲ ਦੇ ਵਿੱਚ ਦਾਖਲ ਹੋ ਗਿਆ, ਪੜ੍ਹਦਾ ਰਿਹਾ, ਆਇਆ ਗਿਆ ਵੀ, ਡਿਊਟੀਆਂ ਵੀ ਪੂਰੀਆਂ ਦਿੱਤੀਆਂ, ਯਾਨੀ ਕਿ ਰੋਲ ਨੰਬਰ ਲੈ ਲਿਆ, ਅਗਲੀ ਕਲਾਸ ਵਿੱਚ ਕਿੰਨੇ ਚੜਾ ਦੇਣਾ? ਕਾਰਨ ਕਿ ਕੁਰਬਾਨੀ ਦਿੱਤੀ ਨਹੀਂ, ਹੁਕਮ ਨੂੰ ਪਾਲਣਾ ਕੀਤੀ ਨਹੀਂ। ਤੇ ਉਹੀ ਹਾਲਤ ਇਹ ਹੈ ਕਿ ਲੱਖਾਂ ਬੰਦਿਆਂ ਨੂੰ ਵੱਧ ਵੇਖੋ ਕਿ ਪਹਿਲੀਆਂ ਭੇਡਾਂ ਦਾ ਕੀ ਬਣਿਆ, ਪਿਛਲੀਆਂ ਭੇਡਾਂ ਵਿੱਚ ਆਰ ਹੀ ਨਹੀਂ ਕਰਦੀਆਂ, ਪਹਿਲੀਆਂ ਖੂਹ ਦੇ ਵਿੱਚ ਜਾ ਰਹੀਆਂ ਨੇ, ਲਾਈਨ ਲੱਗੀ ਰਹੇ, ਸਭ ਲਾਈਨ ਲਗਾ ਕੇ ਖੂਹ 'ਚ ਜਾ ਰਹੀਆਂ, ਕਾਲ ਦੇ ਮੂੰਹ ਦੇ ਵਿੱਚ ਬੈਠੇ ਆਪਣੀ ਅਸਤੀ ਤਬਾਹ ਕਰੀ ਜਾ ਰਹੇ ਹਾਂ, ਡੇਰੇ ਮੰਦਰ ਗੁਰਦੁਆਰੇ ਇਹਨਾਂ ਸਾਰਿਆਂ ਚੱਕਰਾਂ ਦੇ ਵਿੱਚ ਨਿਕਲ ਜਾਓ, ਪਰਮਾਤਮਾ ਤੁਹਾਡੇ ਅੰਦਰ ਹੈ, ਨਾਮ ਤੁਹਾਡੇ ਅੰਦਰ ਹੈ, ਸ਼ਬਦ ਤੁਹਾਡੇ ਅੰਦਰ ਹੈ, ਤਨ ਤੁਹਾਡੇ ਕੋਲ ਹੈ, ਮਨ ਤੁਹਾਡੇ ਕੋਲ ਹੈ, ਪ੍ਰੇਮ ਤੁਹਾਡੇ ਅੰਦਰ ਹੈ, ਤੁਸੀਂ ਚਾਹ ਕਰਕੇ ਉਸ ਪਰਮਾਤਮਾ ਦੇ ਕਾਬਿਲ ਬਣ ਸਕਦੇ ਹੋ, ਅਗਰ ਚਾਹੋ ਤੇ ਅਸੀਂ ਪੂਜਾ ਕਰ ਸਕਦੇ ਹਾਂ, ਨਹੀਂ ਤੇ ਮੁਰਦਿਆਂ ਦਾ ਮੁਲਕ ਹੈ, ਮੁਰਦਿਆਂ ਦੀ ਪੂਜਾ ਹੋ ਰਹੀ ਹੈ, ਤੇ ਮੁਰਦਿਆਂ ਨੂੰ ਪੂਜਣ ਦੇ ਬਾਅਦ ਕੋਈ ਇਸ ਜੀਵਾਤਮਾ ਨੂੰ ਇਸ ਕਬਰ ਚੋਂ ਕੱਢਣ ਦੇ ਲਾਇਕ ਬਣ ਹੀ ਨਹੀਂ ਸਕਿਆ, ਤੇ ਜਿਹੜਾ ਲਾਇਕ ਹੀ ਨਹੀਂ ਬਣ ਸਕਿਆ, ਤੇ ਕਦੋਂ ਸੱਚ ਨੂੰ ਪ੍ਰਾਪਤ ਕਰਕੇ ਇਸ ਆਤਮਾ ਦਾ ਕਲਿਆਣ ਕਰਨ ਦੇ ਕਾਬਿਲ ਬਣਾ ਸਕੇ?
ਗੁਰ ਅਗੋਚਰ ਨਿਰਮਲਾ ਗੁਰ ਜੀ ਵਡਿਆਵਰ ਨ ਕੋਈ,
ਗੁਰ ਅਗੋਚਰ ਨਿਰਮਲਾ ਗੁਰ ਜੇਵੜ ਅਵਰ ਨ ਕੋਈ। ਗੁਰ ਅਗੋਚਰ ਯਾਨੀ ਕਿ ਇਹ ਸਾਧਨ ਦੀਆਂ ਸੀਮਾ ਤੋਂ ਪਰੇ, ਸਾਧਨ ਮਨ ਔਰ ਤਨ ਦੀਆਂ ਸੀਮਾ ਤੋਂ ਪਰੇ, ਨਿਰਮਲ, ਨਿਰਮਲ ਦਾ ਭਾਵ ਹੈ ਕਿ ਤਿੰਨੋ ਗੁਣਾਂ ਤੋਂ ਪਰੇ, ਚੌਥੇ ਗੁਣ ਦੇ ਵਿੱਚ ਉਹ ਪਰਮਾਤਮਾ ਮੌਜੂਦ ਹੈ, ਅਪਾਰ। ਉਸ ਤੋਂ ਅੱਗੇ ਕਹਿੰਦੇ ਨੇ ਕਿ ਬਿਲਕੁਲ ਸਪਸ਼ਟ ਗੱਲ ਜਾਣ ਲਿਆ ਕਿ ਜਿਹੜੇ ਤਿੰਨ ਗੁਣ ਹਨ ਨਾ, ਤਿੰਨ ਗੁਣਾਂ ਦੇ ਵਿੱਚ ਉਹ ਪਰਮਾਤਮਾ ਤੈਨੂੰ ਮਿਲ ਨਹੀਂ ਸਕਦਾ, ਮਿਲੇਗਾ ਤੈਨੂੰ ਚੌਥੇ ਗੁਣ ਦੇ ਵਿੱਚ ਸੱਚਖੰਡ ਜਾ ਕਰਕੇ। ਤੇ ਹੁਣ ਚੌਥੇ ਗੁਣ ਤੱਕ ਪਹੁੰਚਣ ਵਾਸਤੇ ਹੀ ਗੁਰੂ ਨਾਨਕ ਸਾਹਿਬ ਕਹਿੰਦੇ ਨੇ ਕਿ ਗੁਰੂ ਦੇ ਵਿੱਚ ਸਮਰੱਥਾ ਹੈ, ਅਪਾਰ ਹੈ, ਤੂੰ ਉਸ ਤੋਂ ਪਾਰ ਨਹੀਂ ਜਾ ਸਕਦਾ। ਉਸ ਸਮਰੱਥਾ ਨੂੰ ਹਾਸਲ ਲੈ ਕਰਕੇ, ਯਾਨੀ ਸਾਰਾ ਲੈ ਕਰਕੇ ਆਪਣੇ ਘਰ ਦਾ ਕੰਮ ਕਰ ਲੈ, ਇਸ ਲਾਇਕ ਬਣ ਜਾ ਕਿ ਉਹ ਸੱਚਖੰਡ ਦੇ ਵਿੱਚ ਪਹੁੰਚ ਕਰਕੇ ਇਸ ਸੱਚੀ ਦਾਤ ਨੂੰ ਪ੍ਰਾਪਤ ਕਰਕੇ ਜਨਮ ਔਰ ਮਰਨ ਤੋਂ ਮੁਕਤ ਹੋ ਜਾ।
ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਈ।
ਕਰਤਾ ਕਰਨਹਾਰ ਗੁਰਮਤ ਸੱਚੀ ਸੋਈ, ਗੁਰੂ ਦੀ ਮਤ ਨੂੰ ਧਾਰਨ ਕਰਕੇ ਹੀ ਸੱਚੀ ਸੋਈ ਸੱਚੀ ਸ਼ੋਭਾ ਪ੍ਰਾਪਤ ਕੀਤੀ ਜਾ ਸਕਦੀ। ਸੱਚੀ ਸ਼ੋਭਾ ਕਿਹੜੀ ਹੈ? ਜਦ ਤੱਕ ਜੀਵਾਤਮਾ ਨੂੰ ਇਹ ਗਿਆਨ ਨਹੀਂ ਪਤਾ ਹੋ ਜੇ ਕਿ ਕਰਨ ਕਾਰਨ ਸਮਰੱਥ ਗੁਰੂ, ਯਾਨੀ ਕਿ ਕਰਨ ਵਾਲਾ ਉਹ ਕਰਤਾ ਉਹ ਪਰਮਾਤਮਾ ਗੁਰੂ ਹੀ ਹੈ, ਔਰ ਗੁਰੂ ਹੀ ਸਾਰੀ ਸ੍ਰਿਸ਼ਟੀ ਦਾ ਕਾਰਨ ਰੂਪ ਦੇ ਵਿੱਚ ਆਧਾਰ ਹੈ। ਬਿਨਾਂ ਕਾਰਨ ਦੇ ਇਹ ਸ੍ਰਿਸ਼ਟੀ ਦ੍ਰਿਸ਼ਟੀਗੋਚਰ ਹੋ ਨਹੀਂ ਸਕਦੀ, ਔਰ ਦ੍ਰਿਸ਼ਟੀਗੋਚਰ ਹੋਣ ਦੇ ਬਾਅਦ ਯਾਨੀ ਕਿ ਇਸ ਕਰਤਾ ਨੇ ਹੀ ਇਸ ਸ੍ਰਿਸ਼ਟੀ ਨੂੰ ਕਾਰਨ ਨੂੰ ਕਿਰਿਆਨਵਿਤ ਰੂਪ ਦੇਣਾ, ਔਰ ਉਸ ਤੋਂ ਬਾਅਦ ਖਤਮ ਵੀ ਇਸ ਨੇ ਕਰਨਾ। ਅਤੇ ਕਹਿੰਦੇ ਨੇ ਗੁਰੂ ਹੀ ਹੈ ਜਿਸ ਦੇ ਜ਼ਰੀਏ ਇਹ ਸਾਰਾ ਖੇਲ ਰਚਿਆ ਗਿਆ, ਅਤੇ ਇਹ ਸੋਝੀ ਕਦੋਂ ਪ੍ਰਾਪਤ ਹੋਏਗੀ? ਜਦੋਂ ਅਸੀਂ ਗੁਰੂ ਦੀ ਮਤ ਨੂੰ ਧਾਰਨ ਕਰਾਂਗੇ, ਧਾਰਨ ਯਾਨੀ ਉਸ ਦੇ ਉੱਪਰ ਕੁਰਬਾਨ ਹੋਵਾਂਗੇ, ਉਸਨੂੰ ਅਮਲੀ ਜਾਮਾ ਪਹਿਨਾਵਾਂਗੇ। ਅਤੇ ਸਾਧ ਸੰਗਤ ਜੀ, ਅਮਲੀ ਜਾਮਾ ਪਹਿਨਾਉਣ ਵਾਸਤੇ ਇਸ ਜਗਤ ਦੇ ਵਿੱਚ ਕੋਈ ਡੇਰਾ ਮੰਦਰ ਜਾਂ ਗੁਰਦੁਆਰਾ ਨਹੀਂ ਹੈ। ਅਮਲੀ ਜਾਮਾ ਸਾਡੀ ਨਿੱਜੀ ਜ਼ਿੰਦਗੀ ਹੈ। ਨਿੱਜੀ ਜ਼ਿੰਦਗੀ ਦੇ ਵਿੱਚ ਅਸੀਂ ਦਿਨੇ ਰਾਤੀ ਪਾਪ ਕਮਾ ਰਹੇ ਹਾਂ, ਔਰ ਡੇਰਾ ਮੰਦਰਾਂ ਦੇ ਵਿੱਚ ਜਾ ਕਰਕੇ ਇੱਕ ਬੜਾ ਹੀ ਸੁੰਦਰ ਮਖੋਟਾ ਸਤਿਗੁਰੂ ਔਰ ਨਾਮ ਦਾ ਲੈ ਕਰਕੇ ਜ਼ਬਾਨ ਦੇ ਉੱਤੇ ਨਕਲੀ ਮਿਠਾਸ ਰੱਖ ਕਰਕੇ ਅਸੀਂ ਲੋਕਾਂ ਨੂੰ ਵੀ ਭਰਮ ਦੇ ਵਿੱਚ ਪਾਉਂਦੇ ਹਾਂ। ਅਤੇ ਅਸਲੀ ਗੱਲ ਇਹ ਹੈ ਕਿ ਅਸੀਂ ਜਿਸ ਡਾਲ ਤੇ ਬੈਠੇ ਹਾਂ ਆਪਣੇ ਹੱਥੀ ਉਸ ਡਾਲ ਨੂੰ ਕੱਟ ਰਹੇ ਹਾਂ। ਕਾਰਨ ਕਿ ਇਹ ਪ੍ਰਾਣ ਸ਼ਕਤੀ ਜਿਹੜੀ ਹੈ ਨਕਲੀ ਮਖੋਟਿਆਂ ਦੇ ਵਿੱਚ ਖਰਚ ਕਰ ਦਿੱਤੀ ਗਈ, ਯਾਨੀ ਕਿ ਲਾਥੋਂ ਜਨਮ ਵੀ ਗਵਾ ਲਿਆ ਅਤੇ ਵਿਆਜ ਯਾਨੀ ਕਿ ਲਾਭ ਵੀ ਪ੍ਰਾਪਤ ਕਰਨ ਦੇ ਕਾਬਿਲ ਨਾ ਬਣ ਸਕੇ। ਅਤੇ ਸਾਰੀਆਂ ਸਿਆਣਤਾ ਤੋਂ ਨਿਕਲ ਜਾਓ, ਇਹ ਗੁਰਮਤ ਨੂੰ ਧਾਰਨ ਕਰਨਾ ਕੋਈ ਸਸਤੀ ਔਰ ਆਸਾਨ ਵਸਤੂ ਨਹੀਂ ਹੈ, ਇਹ ਅਸੀਂ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਕਰਨਾ। ਇਹਦੇ ਵਿੱਚ ਡੇਰੇ ਮੰਦਰ ਦੀ ਜ਼ਿੰਦਗੀ ਦਾ ਕੋਈ ਸੰਬੰਧ ਹੈ ਹੀ ਨਹੀਂ। ਇਹ ਜ਼ਿੰਦਗੀਆਂ ਤਾਂ ਸਾਡੀ ਮੂਰਖਤਾ ਦੇ ਨਾਲ ਪੈਦਾ ਕੀਤੀਆਂ ਗਈਆਂ ਨੇ, ਕਾਰਨ ਕਿ ਅਸੀਂ ਕਾਲਕ ਧੋ ਕਰਕੇ ਉਜਲੇ ਹੋ ਸਕੀਏ, ਪਰ ਅਸੀਂ ਉੱਥੇ ਵੀ ਕਾਲਕ ਇਕੱਠੀ ਕੀਤੀ ਔਰ ਆਪਣੀ ਨਿੱਜੀ ਜ਼ਿੰਦਗੀ ਦੇ ਵਿੱਚ ਨਿਰਾ ਦਿਨ ਰਾਤ ਕਾਲਾ ਹੀ ਮੂੰਹ ਕਰਦੇ ਰਹੇ, ਤੇ ਪਰਮਾਤਮਾ ਦੀ ਦਰਗਾਹ ਦੇ ਵਿੱਚ ਉਜਲੇ ਕਦੋਂ ਸਾਬਤ ਹੋ ਜਾਣ?
ਗੁਰ ਤੇ ਬਾਹਰ ਕੁਛ ਨਹੀਂ, ਗੁਰ ਕੀਤਾ ਲੋੜੇ ਸੋ।
ਗੁਰੂ ਤੋਂ ਬਾਹਰ ਕੁਛ ਵੀ ਨਹੀਂ। ਇਸ ਸ੍ਰਿਸ਼ਟੀ ਦੇ ਵਿੱਚ ਜੋ ਕੁਛ ਵੀ ਹੋ ਰਿਹਾ, ਜੋ ਕੁਛ ਗੁਰੂ ਚਾਹੁੰਦਾ ਉਹ ਹੁੰਦਾ। ਤੇ ਗੁਰੂ ਕਿਆ ਕੋਈ ਆਪਣੇ ਮਨ ਦੇ ਅਧੀਨ ਹੈ? ਜੇ ਗੁਰੂ ਚਾਹੁੰਦਾ ਤੇ ਹੁੰਦਾ। ਇਹ ਵਿਚਾਰ ਕਰਕੇ ਦੇਖੋ, ਗੁਰੂ ਮਨ ਦੇ ਅਧੀਨ ਨਹੀਂ ਹੈ। ਇਹੋ ਜਿਹੇ ਕਰੋੜਾਂ ਹੀ ਜਿਹੜੇ ਮਨ ਨੇ ਨਾ, ਅਰਬਾਂ ਹੀ ਮਨ ਕਾਲ ਉਸ ਗੁਰੂ ਦੀ ਜੁੱਤੀ ਦੀ ਮਿੱਟੀ ਦੀ ਖਾਕ ਵੀ ਨਹੀਂ ਨੇ। ਵਿਚਾਰ ਕਰਕੇ ਦੇਖ ਲਓ, ਰੋਮ ਦੀ ਇੱਕ ਕਿਰਨ ਨੇ ਅਨੰਤ ਬ੍ਰਹਮੰਡਾਂ ਨੂੰ ਪੈਦਾ ਕਰਕੇ ਸੰਭਾਲ ਕਰਕੇ ਚਲਾ ਰਿਹਾ, ਖਤਮ ਕਰ ਰਿਹਾ, ਤੇ ਉਹ ਕਿਰਨ ਹੀ ਹੈ ਜਿਹੜੀ ਇੱਕ ਮਸ਼ੀਨ ਜਾਂ ਆਕਾਰ ਦੇ ਵਿੱਚ ਪ੍ਰਗਟ ਹੋ ਕਰਕੇ ਇਸ ਜਗਤ ਦੇ ਕਾਰ ਵਿਵਹਾਰ ਨੂੰ ਚਲਾਉਂਦੀ ਹੈ, ਤੇ ਉਸ ਤੋਂ ਅਸੀਂ ਪਾਰ ਜਾ ਨਹੀਂ ਸਕਦੇ। ਪਰ ਅਗਰ ਅਸੀਂ ਸਮਝ ਲਵਾਂਗੇ ਤੇ ਉਸ ਦੇ ਵੀ ਸਮਾ ਕਰਕੇ ਇਸ ਕਾਬਿਲ ਬਣ ਜਾਵਾਂਗੇ ਕਿ ਅਸੀਂ ਗੁਰੂ ਦੀ ਸਮਰੱਥਾ ਨੂੰ ਜਾਣ ਲਵਾਂਗੇ।
ਗੁਰ ਤੀਰਥ ਗੁਰ ਪਾਰ ਜਾ, ਗੁਰ ਮਨਸਾ ਪੂਰਨ ਹਾਰ।
ਤੀਰਥ ਪਾਰ ਜਾਤ ਮਨਸਾ ਪੂਰਨ ਹਾਰ। ਗੁਰੂ ਕੀ ਹੈ? ਕਹਿੰਦੇ ਨੇ ਤੀਰਥ ਹੈ। ਹੁਣ ਤੀਰਥ ਵਿਚਾਰ ਕਰਕੇ ਦੇਖ ਲਓ, ਜਿਸ ਜਗ੍ਹਾ ਆਪਾਂ ਜਾਂਦੇ ਹਾਂ, ਗੁਰਦੁਆਰੇ ਬਣੇ ਨੇ, ਉੱਥੇ ਹੈ ਕੀ ਸੀਗਾ? ਸੰਤ ਆਏ, ਪਰਮਾਤਮਾ ਦਾ ਉਪਦੇਸ਼ ਦਿੱਤਾ, ਪਰਮਾਤਮਾ ਦੇ ਨਾਲ ਜੁੜੇ ਰਹੇ, ਉਹ ਹੈ ਹੀ ਪਰਮਾਤਮਾ ਦਾ ਅੰਸ਼ ਸਨ, ਉਹ ਕਿਰਨ ਉਸ ਜਗ੍ਹਾ ਪ੍ਰਗਟ ਸੀਗੀ, ਔਰ ਆਪਣਾ ਕੰਮ ਕਰਕੇ ਚਲੇ ਗਏ। ਅਸੀਂ ਉਹਨਾਂ ਪੱਥਰਾਂ ਨੂੰ, ਉਹਨਾਂ ਦੇ ਵਸਤਰਾਂ ਨੂੰ, ਉਹਨਾਂ ਦੇ ਕੱਪੜਿਆਂ ਨੂੰ ਔਰ ਦੂਸਰੀਆਂ ਵਸਤੂਆਂ ਨੂੰ ਅਸੀਂ ਨੱਕ ਰਗੜਨ 'ਚ ਲੱਗੇ ਹਾਂ। ਕਿਆ ਉਹਨਾਂ ਦੇ ਨਾਲ ਮੁਕਤੀ ਹੋ ਜਾਏਗੀ? ਅਗਰ ਉਹਨਾਂ ਦੇ ਨਾਲ ਮੁਕਤੀ ਹੋ ਸਕਦੀ ਹੁੰਦੀ ਤੇ ਕਿਆ ਦੁਬਾਰਾ ਉਸ ਪਰਮਾਤਮਾ ਨੂੰ ਜਗਤ 'ਚ ਆਉਣ ਦੀ ਫਿਰ ਕਿਆ ਲੋੜ ਸੀ? ਕਿਤਨੇ ਹੀ ਧਰਮ ਔਰ ਮਤ ਚੱਲ ਰਹੇ ਨੇ, ਕਿਤਨੇ ਹੀ ਸੰਤ ਆਏ ਨੇ, ਸਿਰਫ ਇੱਕੋ ਹੀ ਸੰਤ ਦੀ ਲੋੜ ਸੀ ਜਿਹੜਾ ਆਦਿ ਦੇ ਵਿੱਚ ਆ ਜਾਂਦਾ, ਆਪਣੀ ਵਸਤੂਆਂ ਛੱਡ ਜਾਂਦਾ, ਔਰ ਅਸੀਂ ਦਿਨੇ ਰਾਤੀ ਉਹਨਾਂ ਨੂੰ ਨੱਕ ਰਗੜਦੇ, ਉਹਨਾਂ ਦੀ ਪੂਜਾ ਕਰਦੇ ਹੋਏ ਸੱਚਖੰਡ ਪਹੁੰਚ ਜਾਂਦੇ। ਤੇ ਕਿਤਨੇ ਵੀ ਭਰਮ ਦੇ ਵਿੱਚ ਅਸੀਂ ਬੈਠੇ ਹਾਂ, ਹਿਸਾਬ ਲਗਾ ਲਓ, ਤੇ ਤੀਰਥ ਉਹ ਬਣ ਜਾਂਦੇ ਨੇ ਜਦੋਂ ਉਹ ਚਲੇ ਜਾਂਦੇ ਨੇ। ਤੇ ਕਹਿੰਦੇ ਨੇ ਗੁਰੂ ਹੀ ਤੀਰਥ ਹੈ, ਚੱਲਦਾ ਫਿਰਦਾ ਤੀਰਥ ਹੈ, ਤੇ ਉਸ ਤੀਰਥ ਦੇ ਉੱਪਰ ਕਿਵੇਂ ਨਹਾਏਗਾ? ਜਦੋਂ ਅੰਤਰ ਦੀ ਮੈਲ ਨੂੰ ਧੋਏਗਾ। ਅੰਤਰ ਦੀ ਮੈਲ ਨੂੰ ਲੈ ਕਰਕੇ ਗੁਰੂ ਦੇ ਚਾਰ ਸਵੇਰੇ ਬੈਠੇ ਡਿਊਟੀਆਂ ਦੇਣ ਦੇ ਨਾਲ ਨਾ ਤੇ ਮੈਲ ਧੁਲਦੀ ਹੈ ਤੇ ਨਾ ਇਹ ਤੀਰਥ ਦਾ ਫਲ ਪ੍ਰਾਪਤ ਹੁੰਦਾ ਹੈ। ਗੁਰੂ ਪਾਰਜਾਤ, ਪਾਰਜਾਤ ਕਹਿੰਦੇ ਨੇ ਕਲਪ ਵਿਰਖ ਨੂੰ। ਕਲਪ ਵਿਰਖ ਜਿਹੜਾ ਹੈ ਦੇਵਤਿਆਂ ਦੀ ਇੱਕ ਦਾਤ ਯਾਨੀ ਕਿ ਸਿੱਧੀ ਹੈ। ਉਸ ਨੂੰ ਉਸਦਾ ਭਾਵ ਹੈ ਕਿ ਉਸਦੇ ਅੱਗੇ ਜੋ ਵੀ ਵਸਤੂ ਮੰਗੋ ਨਾ ਤੁਹਾਨੂੰ ਮਿਲ ਜਾਂਦੀ ਹੈ। ਉਸੇ ਤਰੀਕੇ ਦੇ ਨਾਲ ਗੁਰੂ ਹੈ। ਗੁਰੂ ਕੌਣ ਹੈ? ਪਰਮਾਤਮਾ ਹੈ। ਪਰਮਾਤਮਾ ਦੇ ਅੱਗੇ ਜੋ ਕੁਛ ਮੰਗੋ, ਜੋ ਕੁਛ ਮੰਗਿਆ ਠਾਕੁਰ ਆਪਣੇ ਸਹਿ ਸੋਈ ਸੋਈ ਦੇ, ਯਾਨੀ ਕਿ ਪਰਮਾਤਮਾ ਦਾ ਹੁਕਮ ਹੈ ਕਿ ਮੇਰੇ ਬੱਚੇ ਜੋ ਮੰਗਦੇ ਨੇ ਇਹਨਾਂ ਨੂੰ ਦੇਈ ਜਾ, ਕੂੜਾ ਮੰਗਦੇ ਨੇ ਕੂੜਾ ਦੇਈ ਜਾ, ਮੈਨੂੰ ਮਿਲਣਾ ਚਾਹੁੰਦੇ ਤਾਂ ਮੇਰੇ ਨਾਲ ਮਿਲਾ ਦੇ। ਯਾਨੀ ਕਿ ਉਹ ਬਿਲਕੁਲ ਸਪਸ਼ਟ ਗੱਲ ਹੈ, ਆਪਾਂ ਸਾਰੇ ਹੀ ਬਾਦਸ਼ਾਹ ਦੇ ਪੁੱਤਰ ਹਾਂ। ਹੁਣ ਬਾਦਸ਼ਾਹ ਦੇ ਪੁੱਤਰ ਜੂਆ ਖੇਡਣਾ ਪਸੰਦ ਕਰਦੇ ਨੇ, ਸਾਰੀ ਰਾਤ ਤਾਸ਼ ਖੇਡਣਾ ਪਸੰਦ ਕਰਦੇ ਨੇ, ਤੇ ਕਹਿੰਦੇ ਨੇ ਕੋਈ ਗੱਲ ਨਹੀਂ, ਇਹਨਾਂ ਨੂੰ ਤਾਸ਼ ਦੇ ਪੱਤੇ ਹੀ ਦੇ ਦੇ, ਸਾਰੀ ਰਾਤ ਤਾਸ਼ ਹੀ ਖੇਡਦੇ ਰਹੇ। ਤੇ ਅਗਰ ਕੋਈ ਕਵੇ ਕਿ ਮੈਂ ਦਿਨੇ ਰਾਤੀ ਤੈਨੂੰ ਹੀ ਮਿਲਣਾ ਚਾਹੁੰਦਾ ਤੇ ਕਹਿੰਦੇ ਨੇ ਭਾਈ ਫਿਰ ਇਸ ਨੂੰ ਸ਼ਬਦ ਦੇ ਦੇ, ਦਿਨੇ ਰਾਤੀ ਸ਼ਬਦ ਦੇ ਵਿੱਚ ਲੀਨ ਹੋ ਜਾਵੇ। ਤੇ ਹੁਣ ਵਿਚਾਰ ਕਰਕੇ ਦੇਖੋ, ਅਸੀਂ ਮੰਗ ਕੇ ਤੇ ਲੈ ਆਏ ਸ਼ਬਦ, ਨਾਮ ਲੈ ਆਏ, ਅੰਮ੍ਰਿਤ ਪੀ ਆਏ, ਤੇ ਜੁੜੇ ਕਿਹਦੇ ਨਾਲ ਹੋਏ ਆ? ਇਹ ਸੰਸਾਰ ਦੀਆਂ ਤਾਸ਼ਾਂ ਦੇ ਨਾਲ ਜੁੜੇ ਹੋਏ ਆ, ਇਹ ਬੇਗਮਾਂ ਦੇ ਨਾਲ ਜੁੜੇ ਹੋਏ ਆ, ਬੱਚਿਆਂ ਦੇ ਨਾਲ ਜੁੜੇ ਹੋਏ ਆ, ਇਹ ਪੰਜੀਆਂ ਦਸੀਆਂ ਔਰਕਿਆਂ ਦੇ ਨਾਲ ਜੁੜੇ ਆ। ਇਹ ਸਾਰੇ ਤਾਜ ਦੇ ਪੱਤੇ ਇੱਥੇ ਹੀ ਰਹਿੰਦੇ ਨੇ, ਤੇ ਆਤਮਾ ਖੇਡਣ ਵਾਲੀ ਜਿਹੜੀ ਹੈ ਇਹ ਪਕੜ ਕੇ ਅਲੱਗ ਕਰ ਦਿੱਤੀ ਜਾਂਦੀ ਹੈ, ਔਰ ਫਿਰ ਜਿਹੜੀ ਇਹਦੀ ਮਿੱਟੀ ਪਲੀਤ ਹੁੰਦੀ ਹੈ ਇਹਨੂੰ ਇੱਥੇ ਬੈਠ ਕਰਕੇ ਕੌਣ ਦੱਸੇ? ਕਿਉਂਕਿ ਆਪਾਂ ਨੇ ਸਾਰਿਆਂ ਨੇ ਹੀ ਜਾਣਾ, ਕਈ ਵਾਰੀ ਗਏ ਆ, ਫਿਰ ਜਦੋਂ ਜਾਵਾਂਗੇ ਤੇ ਫਿਰ ਬੈਠ ਕਰਕੇ ਸਲਾਹ ਕਰ ਲਾਂਗੇ। ਕਿਉਂ ਭਾਈ? ਦੋਸ਼ੀ ਦੋਸ਼ ਧਰੇ। ਗੁਰੂ ਨਾਨਕ ਸਾਹਿਬ ਨੇ ਤੁਕ ਪੜ੍ਹੀ ਹੈ ਔਰ ਅਸੀਂ ਦਿਨੇ ਰਾਤੀ ਰੱਟ ਰਹੇ ਹਾਂ, ਦੋਸ਼ੀ ਦੋਸ਼ ਧਰੇ। ਦੋਸ਼ੀ ਕੌਣ ਸਨ? ਜਿਹੜੇ ਨਰਕਾਂ ਦੇ ਵਿੱਚ ਭੁਗਤਾਨ ਦੇ ਰਹੇ ਨੇ। ਕਿਹੜੇ ਦੋਸ਼ ਦਾ? ਜਿਹੜੇ ਜਿੰਦੇ ਜੀ ਤਾਸ਼ ਦੇ ਪੱਤਿਆਂ ਦੇ ਵਿੱਚ ਯਾਨੀ ਸੰਸਾਰ ਦੇ ਵਿੱਚ ਉਲਝੇ ਰਹੇ। ਤੇ ਉਹ ਦੋਸ਼ ਦਿੰਦੇ ਨੇ ਕਿਹਨਾਂ ਦੇ ਉੱਤੇ? ਜਦੋਂ ਸਾਡੇ ਵਰਗੇ ਮੂਰਖਾਂ ਨੂੰ ਫਿਰ ਤੋਂ ਤਾਸ਼ ਖੇਡਣ ਦੇ ਬਾਅਦ ਪਕੜ ਕੇ ਲੈ ਜਾਂਦੇ ਨਾ ਭੁਗਤਾਨ ਕਰਨ ਵਾਸਤੇ, ਉਸ ਵਕਤ ਉਹ ਦੋਸ਼ੀ ਵੀ ਦੋਸ਼ ਧਰਦੇ ਨੇ ਕਿ ਦੇਖੋ ਇੱਕ ਹੋਰ ਆ ਗਿਆ, ਅਹਿਸਾਨ ਫਰਾਮੋਸ਼ ਕਿਰਤ ਗਨ ਲੂਣ ਹਰਾਮੀ, ਜਿਹੜਾ ਜ਼ਿੰਦਗੀ ਦੇ ਵਿੱਚ ਲੈ ਕਰਕੇ ਉਹ ਦਾਤ ਪਰਮਾਤਮਾ ਦੀ, ਗੁਰੂ ਦੀ, ਇਸ ਸੰਸਾਰ ਦੇ ਵਿੱਚ ਹੀ ਕੁਰਬਾਨ ਹੋ ਗਿਆ, ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਨਹੀਂ ਬਣਿਆ। ਸੋ ਕਹਿੰਦੇ ਨੇ ਦੋਸ਼ੀ ਦੋਸ਼ ਧਰੇ, ਤੇ ਉਸ ਦੋਸ਼ ਦੇ ਅਸੀਂ ਫਿਰ ਭਾਗੀ ਬਣਾਂਗੇ, ਫਿਰ ਉੱਥੇ ਜਾ ਕਰਕੇ ਆਪਾਂ ਸਾਰੇ ਸਲਾਹ ਕਰਾਂਗੇ। ਇੱਥੇ ਤੇ ਇਹੀ ਉਪਦੇਸ਼ ਹੈ ਕਿ ਜਿੰਦੇ ਜੀ ਇਸ ਸਾਧਨ ਦੇ ਇਸਤੇਮਾਲ ਕਰਕੇ ਆਪਣੇ ਆਪ ਨੂੰ ਉਸ ਪਰਮਾਤਮਾ ਨੂੰ ਮਿਲਣ ਦੇ ਕਾਬਿਲ ਬਣ ਜਾਓ, ਤੇ ਗੁਰ ਮਨਸਾ ਪੂਰਨ ਹਾਰ, ਮਨ ਦੀਆਂ ਜਿੰਨੀਆਂ ਵੀ ਆਚਾ ਤ੍ਰਿਸ਼ਨਾ ਨੇ ਨਾ ਇਹ ਸਾਰੀਆਂ ਹੀ ਪੂਰੀਆਂ ਹੋ ਜਾਂਦੀਆਂ ਨੇ। ਤੇ ਇੱਥੇ ਇਹ ਭਾਵ ਕੱਢਦੇ ਨੇ ਵਿਦਵਾਨ ਕਿ ਗੁਰੂ ਕੋਲੋਂ ਜਿਸ ਤਰ੍ਹਾਂ ਆਪਾਂ ਜੋ ਵੀ ਵਸਤੂ ਸੰਬੰਧ ਮੰਗਦੇ ਹਾਂ ਤੇ ਉਹ ਸਾਨੂੰ ਮਿਲਦਾ, ਕੋਈ ਸ਼ੱਕ ਨਹੀਂ ਮਿਲਦਾ, ਤੇ ਕਿਆ ਗੁਰੂ ਫਸਾਉਣ ਵਾਸਤੇ ਆਉਂਦਾ ਤੇ ਨਹੀਂ? ਇੱਥੇ ਉਸ ਤੁਕ ਦਾ ਭਾਵ ਇਹ ਹੈ ਕਿ ਮਨਸਾ ਮਨ ਵੀ ਚਾਹੁੰਦਾ ਕਿ ਮੈਨੂੰ ਸ਼ਾਂਤੀ ਮਿਲ ਜਾਏ, ਮਨ ਵੀ ਸੁੱਖ ਨੂੰ ਮੰਗ ਰਿਹਾ, ਮਨ ਵੀ ਆਪਣੇ ਮੂਲ ਤੋਂ ਵਿਛੜਿਆ ਬੈਠਾ। ਬ੍ਰਹਮ ਦਾ ਅੰਸ਼ ਆ, 133 ਯੁੱਗ ਤਪ ਕਰਨ ਦੇ ਬਾਅਦ ਇਹ ਤਾਕਤ ਇਸ ਨੂੰ ਮਿਲੀ ਹੈ, ਮਨ ਨੂੰ, ਜਿਹੜਾ ਇਸ ਜਗਤ ਦੇ ਵਿੱਚ ਫਸਿਆ ਸੁੱਖ ਦੀ ਤਲਾਸ਼ ਦੇ ਵਿੱਚ। ਮਨ ਤੂੰ ਜੋਤ ਸਰੂਪ ਹੈ, ਆਪਣਾ ਮੂਲ ਪਛਾਣ, ਯਾਨੀ ਕਿ ਜਦ ਤੱਕ ਆਪਣੇ ਮੂਲ ਦੇ ਵਿੱਚ ਨਹੀਂ ਜਾਏਗਾ, ਬ੍ਰਹਮ ਦੇ ਵਿੱਚ ਲੀਨ ਨਹੀਂ ਹੋਏਗਾ, ਇਹਨੂੰ ਸੁੱਖ ਔਰ ਸ਼ਾਂਤੀ ਨਹੀਂ ਮਿਲ ਸਕਦੀ। ਤੋ ਇਸ ਮਨ ਦੀਆਂ ਸਾਰੀਆਂ ਆਸ਼ਾ ਔਰ ਤ੍ਰਿਸ਼ਨਾ ਜਿਹੜੀਆਂ ਨੇ ਇਹ ਪੂਰੀਆਂ ਹੀ ਹੋ ਜਾਂਦੀਆਂ ਨੇ ਅਗਰ ਅਸੀਂ ਉਸ ਗੁਰੂ ਨੂੰ ਪ੍ਰਾਪਤ ਕਰ ਲਈਏ, ਆਪਣੇ ਅੰਤਰ ਦੇ ਵਿੱਚ ਵਡਭਾਗੀ ਦਰਸ਼ਨ ਹੋਈ ਤੇ ਸਾਰੀਆਂ ਹੀ ਮਨ ਦੀ ਆਸ਼ਾ ਪੂਰਨ ਹੋ ਕਰਕੇ ਇਹ ਜੀਵਾਤਮਾ ਮੁਕਤ ਹੋ ਜਾਂਦੀ ਹੈ। ਉਸ ਤੋਂ ਪਹਿਲੇ ਆਤਮਾ ਮੁਕਤ ਨਹੀਂ ਜੇ ਹੋ ਸਕਦੀ। ਕਰੋੜ ਯਤਨ ਕਮਾ ਲਓ, ਇਹ ਮਨ ਜਿਹੜਾ ਆਤਮਾ ਨੂੰ ਸੱਚਖੰਡ ਨਹੀਂ ਜੇ ਜਾਣ ਦੇਗਾ। ਕਿਉਂ? ਇਹ ਖੇਲ ਦਾ ਵਿਰੋਧੀ ਹਿੱਸਾ ਹੈ, ਦੂਸਰੀ ਟੀਮ ਹੈ ਜਿਸਦਾ ਕੰਮ ਹੀ ਹੈ ਆਤਮਾ ਨੂੰ ਸੱਚਖੰਡ ਨਾ ਜਾਣ ਦੇਣਾ ਤੇ ਉਸ ਨੂੰ ਪ੍ਰਾਪਤ ਕਰਨਾ, ਯਾਨੀ ਕਿ ਆਪਣੇ ਮੂਲ ਦੇ ਵੀ ਸਮਾਨ ਦੇ ਕਾਬਿਲ ਬਣਾਉਣਾ। ਉਸ ਨੂੰ ਵੀ ਮਦਦ ਦੀ ਲੋੜ ਆ, ਤੇ ਜਦ ਤੱਕ ਅਸੀਂ ਉਸ ਨੂੰ ਸਹਾਰਾ ਨਹੀਂ ਦੇਵਾਂਗੇ ਤੇ ਕੌਣ ਦੇਗਾ? ਉਹ ਸਾਡੇ ਕੋਲੋਂ ਹੀ ਤਾਕਤ ਲੈ ਕੇ, ਅਸੀਂ ਕੌਣ ਆ? ਅਸੀਂ ਆਤਮਾ ਵਾਂ, ਆਤਮਾ ਦੀ ਤਾਕਤ ਹੀ ਸ੍ਰਿਸ਼ਟੀ 'ਚ ਕੰਮ ਕਰ ਰਹੀ ਹੈ, ਉਸੀ ਦੀ ਤਾਕਤ ਨੂੰ ਲੈ ਕਰਕੇ ਉਹ ਸੰਸਾਰ ਦਾ ਕਾਰ ਵਿਵਹਾਰ ਕਰ ਰਿਹਾ। ਤੇ ਜਦ ਤੱਕ ਅਸੀਂ ਦੋਨੋਂ ਮਿਲ ਕਰਕੇ ਕੰਮ ਨਹੀਂ ਕਰਾਂਗੇ ਇਹ ਸਾਧਨ ਸਾਰਥਕ ਨਹੀਂ ਹੋ ਸਕਦੇ ਔਰ ਇਹ ਜੀਵਾਤਮਾ ਦਾ ਕਲਿਆਣ ਕਦੀ ਨਹੀਂ ਹੋ ਸਕਦਾ।
ਗੁਰਦਾਤਾ ਹਰਿ ਨਾਮ ਦੇ ਉਦਰੇ ਸਭ ਸੰਸਾਰ,
ਗੁਰੂ ਦਾਤਾ ਹੈ ਹਰੀ ਦੇ ਨਾਮ ਨੂੰ ਦੇਣ ਵਾਲਾ, ਕਾਰਨ ਕਿ ਇਸੀ ਨੂੰ ਪ੍ਰਾਪਤ ਕਰਕੇ ਇਸ ਜਗਤ ਦੇ ਵਿੱਚ ਜਿਤਨੀਆਂ ਵੀ ਮਨੁੱਖੀ ਜਨਮ ਵਿੱਚ ਆਈਆਂ ਜੀਵਾਤਮਾ ਨੇ ਉਹਨਾਂ ਦਾ ਕਲਿਆਣ ਹੋ ਸਕਦਾ। ਨਾਮ ਜੜ ਚੇਤਨ ਹੀ ਮੌਜੂਦ ਹੈ ਪਰ ਕਿਸੇ ਵੀ ਜੂਨ ਦਾ ਇਹ ਉਧਾਰ ਨਹੀਂ ਕਰਦਾ, ਕਾਰਨ ਕਿਉਂਕਿ ਨਿਯਮ ਹੈ ਕਿ ਜਿਹੜੀ ਜੀਵਾਤਮਾ ਮਨੁੱਖੇ ਜਨਮ ਦੇ ਵਿੱਚ ਆ ਗਈ ਹੈ ਉਹੀ ਇਸ ਨਾਮ ਨੂੰ ਪ੍ਰਾਪਤ ਕਰਨ ਦੇ ਕਾਬਿਲ ਜਾਂ ਅਧਿਕਾਰੀ ਬਣ ਸਕਦੀ ਹੈ ਤੇ ਉਸ ਦਾ ਅਧਿਕਾਰ ਦੇਣ ਵਾਸਤੇ ਹੀ ਗੁਰੂ ਇਸ ਲੋਕ ਦੇ ਵਿੱਚ ਆਉਂਦੇ ਨੇ ਤਾਂ ਕਿ ਇਸ ਨੂੰ ਪ੍ਰਾਪਤ ਕਰਨ ਦੇ ਬਾਅਦ ਇਹ ਜੀਵਾਤਮਾ ਜਨਮ ਮਰਨ ਚੋਂ ਨਿਕਲ ਜਾਏ।
ਗੁਰ ਸਮਰਥ ਗੁਰ ਨਿਰੰਕਾਰ ਗੁਰ ਉਚਾਗ ਮੇ ਅਪਾਰ,
ਇਸ ਤੁਕ ਦੇ ਸਮਝਣ ਵਾਲੀ ਗੱਲ ਹੈ ਨਿਰੰਕਾਰ ਯਾਨੀ ਆਕਾਰ ਤੋਂ ਰਹਿਤ। ਆਕਾਰ ਤੋਂ ਰਹਿਤ ਕੌਣ ਹੈ? ਉਹ ਅਕਾਲ ਪੁਰਖ ਪਰਮਾਤਮਾ, ਉਹਨੂੰ ਪ੍ਰਾਪਤ ਕਰਨਾ ਹੀ ਇਹ ਸਾਰੇ ਸ਼ਬਦ ਦਾ ਆਧਾਰ ਹੈ, ਉਦੇਸ਼ ਹੈ। ਯਾਨੀ ਕਿ ਜਦੋਂ ਜੀਵਾਤਮਾ ਅੰਤਰ ਦੇ ਵਿੱਚ ਨੌ ਦੁਆਰਿਆਂ ਚੋਂ ਨਿਕਲ ਕੇ ਦਸਵੇਂ ਦੁਆਰ ਪਹੁੰਚਦੀ ਹੈ, ਸ਼ਬਦ ਦੇ ਨਾਲ ਜੁੜਦੀ ਹੈ, ਉਸ ਧੁਨ ਨੂੰ ਸੁਣਦੀ ਹੈ, ਉਸ ਪ੍ਰਕਾਸ਼ ਨੂੰ ਦੇਖਦੀ ਹੋਈ ਸਤਿਗੁਰੂ ਆਪ ਉਸਦਾ ਮਾਰਗ ਦਰਸ਼ਨ ਕਰਦੇ ਨੇ, ਜਿਸ ਤਰ੍ਹਾਂ ਇੱਕ ਮਾਂ ਬੱਚੇ ਨੂੰ ਸਾਰਾ ਦੇ ਕਰਕੇ ਅੰਤਰ ਦੇ ਵਿੱਚ ਚੱਲਣਾ ਸਿਖਾਉਂਦੀ, ਉਸੇ ਤਰੀਕੇ ਦੇ ਨਾਲ ਇਹ ਜੀਵਾਤਮਾ ਨੂੰ ਅੰਤਰ ਦੇ ਵਿੱਚ ਪੜ੍ਹਾਈ ਕਰਾਈ ਜਾਂਦੀ ਹੈ, ਚੱਲਣਾ ਸਿਖਾਇਆ ਜਾਂਦਾ, ਔਰ ਇਹ ਜੀਵਾਤਮਾ ਆਪਣੇ ਗੁਰੂ ਦੇ ਅਧੀਨ ਇੱਕ ਪਲ ਵੀ ਗੁਰੂ ਜੋ ਹੈ ਇਸ ਜੀਵਾਤਮਾ ਨੂੰ ਆਪਣੇ ਤੋਂ ਅਲੱਗ ਉਸ ਵਕਤ ਨਹੀਂ ਕਰਦੇ। ਯਾਨੀ ਕਿ ਸਾਰਾ ਰਸਤਾ ਤੈਅ ਕਰਾਉਂਦੇ ਹੋਏ ਉਸ ਨਿਰੰਕਾਰ ਤੱਕ, ਅਕਾਲ ਪੁਰਖ ਤੱਕ ਪਹੁੰਚਣ ਦੇ ਕਾਬਿਲ ਬਣਾ ਦਿੰਦੇ ਹਨ।
ਗੁਰ ਕੀ ਮਹਿਮਾ ਅਗਮ ਹੈ ਕਿਆ ਕਥੇ ਕਥਨ ਹਾਰ,
ਅਗਮ ਕਹਿੰਦੇ ਨੇ ਕਿ ਸਾਰੀਆਂ ਇੰਦਰੀਆਂ ਤੋਂ ਪਰੇ, ਸਾਧਨਾ ਤੋਂ ਪਰੇ, ਯਾਨੀ ਕਿ ਉਹ ਪਰਮਾਤਮਾ ਸੱਚ ਯਾਨੀ ਅਲੱਗ ਅਗਮ ਔਰ ਅਨਾਮੀ ਮੰਡਲਾਂ ਦੇ ਵਿੱਚ ਮੌਜੂਦ ਹੈ। ਉਹ ਤਾਕਤ ਇਹਨਾਂ ਮੰਡਲਾਂ ਦੇ ਵਿੱਚ ਪ੍ਰਗਟ ਹੋ ਹੀ ਨਹੀਂ ਸਕਦੀ, ਕਾਰਨ ਅਗਰ ਕੋਈ ਵਿਅਕਤੀ 100 ਕਿਲੋ ਚੁੱਕ ਸਕਦਾ 200 ਕਿਲੋ ਦਾ ਭਾਰ ਰੱਖ ਦੋ ਤੇ ਉੱਥੇ ਹੀ ਢਹਿ ਪਏਗਾ। ਉਸੇ ਤਰੀਕੇ ਦੇ ਨਾਲ ਇਹ ਸਮਝਣ ਦਾ ਵਿਸ਼ੇ ਹੈ ਕਿ ਇਹਨਾਂ ਮੰਡਲਾਂ ਦੀ ਜਿਹੜੀ ਰਚਨਾ ਕੀਤੀ ਗਈ ਹੈ ਉਸਦੇ ਰੋਮ ਦੀ ਇੱਕ ਕਿਰਨ ਤੋਂ, ਯਾਨੀ ਕਿ ਉਸਦੇ ਸਾਰੇ ਸਰੀਰ ਦਾ ਇੱਕ ਕਣ भी नहीं है इस जगत की रचना दे करन वाला ते किस तरीके दे नाल ओ शरीर दे पार नू सह सकता है तो ओ अलग अगम जड़ा है ओ अपने मंडल दे विच अपनी जगह दे विच मौजूद है ओ ताकत इत्थे प्रगट हो सकती ही नहीं पर असी उस दी ताकत यानी किरण नू प्राप्त करके उस नू जानन दे काबिल अवश्य बन सकते हैं पर कदों जदों अपनी अस्थी असी गुरु दे उपर कुरबान करांगे तां ही जा करके असी उत्थे पहुंच के उस नू जानन दी समर्था लै सकांगे
जितड़े फल मन बाचिए तितड़े सतगुर पास
केंद्र जितने भी फल इस मन नु चाहिए ने ना ओ सारे फलां दा आधार है नाम या शब्द और ओ सतगुरु दे कोल है सतगुरु इस जगत दे विच किसे नु फसाण वास्ते नहीं आए और इक्को ही फल देण वास्ते आंदे ने जिस नु नाम या शब्द किया गया ना ते कोई लफज है और ना कोई इंद्रिया दा विषय है मन बुद्धि और इंद्रिया तो परे शरीर तो परे आत्मिक विषय है आत्मा ही इस फल नु ग्रहण करन दे काबिल बनती है और ये सतगुरु दे कोल है सतगुरु दे कोल किस नु मिलदा है जड़ा उस दे उपर कुर्बान हो जांदा है
रब लिखे पावणे साच नाम दे रास
पूरब लिखिया होवे ते ताई ये सच नाम दी रास यानी पूंजी प्राप्त होंदी है सच्चे नाम दी पूंजी पूरब लिखे दा लेखा हुण पूरब लिखे नु भी समझ लेना चाहिदा कि असीं पूरब लिखे नु की कहंदे आ कि धुरों जिस दा लिख दिता ते धुरों कौन लिखदे ने क्या उत्थे बैठे फिरका प्रस्ती कीती जा रही जिहड़ियां चलाकियां साध संगत जी असीं डेरियां च करदे आ ना ओही चलाकियां असीं सोचदे आ कि शायद सचखंड दे विच वी हो रहियां ने कि उत्थे कोई लेखा लिख रहा है किसी नु सियाणे नु टेढ़े मूंह करके सतगुरु जी कहण वाले नु उदों नाम लिख दिता जांदा पूंजी दे दित्ती जांदी ते दूसरा जरा सचो सच वर्तदा ओनू बाहर कढ़ दिता जांदा ओनू तिक्के लगा के होर कई तरीके दे लाछन लगा करके कई कुछ उसनू कीता जांदा ते विचार करके देख लो ऐसा कोई भी नहीं जो उत्थे बैठा ए की है पुन्नी पापी आखण ना कर कर करना लिख लै जा आपे बीज आपे ही खा नानक हुक्मी आवै जा यानी के बिलकुल स्पष्ट कहंदे ने कि ए मनुखे जन्म विच आ करके दिने राती जो कुछ भी तू कर रहा है ना ए तेरी अपनी डे बुक खुद ही लिखी हुई है आप ही तू अपना खाता लिखेगा लिख करके दरगाह दे भी ले जाएगा और दरगाह दे विच तेरे लेखे नू लिखे नू देखा जाएगा उदे विच जो कुछ तू बीजिया ना आपे बीज आपे ही खा वो तेनू खाना पेगा अगर तू सच नू बीजिया होएगा ना ते तेरे खाते दे विच पूरब लिखे दा लेखा लिख दिता जाएगा यानी कि तेनू नाम दी दात मिलेगी उस मनुखे जन्म दे विच पर इह कदों होएगा जदों तू ऐसा लेखा लिखेगा आप लिखण वाला तू ए उत्तों ते सिर्फ रिजल्ट यानी कि फल ही मिलना शीट दे विच स्टूडेंट ने लिखना जवाब सवाल दा जवाब स्टूडेंट लिखेगा फल यानी के कलम उस गुरु ने चलानी है ते अगर असी लिखे ही कुछ नहीं है शीट दे विच ते कलम किस तरीके दे नाल चल सकती है ते बिल्कुल उपदेश जड़ा स्पष्ट हो जांदा पूरब लिखा साडा अपना ही लिखिया अज जो कुछ असी लिख रहे हैं तीन हिस्से निश्चित ने पिछला भुगतान कर रहे हैं एक हिस्सा मिलिया इसी करके कहंदे ने एक नाम बो यानी के नाम नु बीज लो ते बीजण तो पहले किसान नु छूट है कि जड़ा मर्जी बीज बीज ले बीज बीजण दे बाद किसान नु छूट नहीं है कि अपनी मनपसंद फसल ले आएगा ओ ते जो बीजिया सी ना उन्हें खेत दे विच ओही ओ फसल कट के उहदे घर आएगी तो मनुखे जन्म दे विच तीन हिस्से निश्चित ने और एक हिस्सा बीजण वास्ते मिलिया और ए हिस्सा अगर किसी ने सच दा बीज लिया ते अगले जन्मां दे विच जरूरी गल है कि ए फसल सानू कट्टी होई मिलेगी यानी कि इस फसल नू लै करके ही या असी सचखंड पहुंच सकदे आ ए है पूरब लिखे का लेखा बाकी सारे परमा चो निकल जाओ
सतगुर सरणी आईया बाउण नहीं बिना
और फसल कदों बीजी जांदी है जदों सतगुरु दी शरण दे विच आ जाइए शरण केड़ी है तन मन तन वचन और कर्म उस सतगुरु नू पेट कर देना यानी के श्रद्धा प्रेम और यकीन दे नाल निष्कामता दी भक्ति मन बुद्धि और इंद्रियां उस सतगुरु परमात्मा दे निज स्वरूप लीन करके उस दे निज स्वरूप दा निरंतर ध्यान एक ऐसा जप है जिहड़ा तीन गुणी माया दुस्तर होण दे बाद भी सानू इस तों निकलण दे काबिल बना देंदा यह है सचखंड दी दित्ती गुरु नानक साहब दी ओ सच्ची और पूर्ण परिभाषा जिस नू इस जगत दे विच कोई भी दो पैर दी जून चाहा मनुख इस्तेमाल करके अपने आप नू सचमुच परमात्मा ही बना सकदा नहीं तो बाकी जड़ियां डेफिनेशन और विधियां असीं धारण करके बैठे हां इह सब ते काल दे मूंह दे विच ही खत्म होणगियां
हर नानक कदे न विसरियो ए जियो पिंड ते
इस करके कहंदे ने ओ हरी जड़ा है ए नानक कहंदे ने नानक उपदेशक दे रूप दे विच है कि हरी नू कदे भी ना विसार ए जड़ा जी आत्मा पिंड शरीर और जान प्राण शक्ति यानी कि जड़े तेनु साधन दिते ने ना ए साधन जड़े ने उस गुरु दे उपर कुर्बान करके हरी नू मिलन दे प्राप्त करन दे काबिल बन जा यानी कि पल पल हर कड़ी उस हरी दा ही जाप कर उस हरी नू ही प्राप्त करन लई कर्म कर तां ही जा करके तू निष्कामी हो करके उस नू मिलन दे काबिल बन सकदा तो साध संगत जी
ਅੱਜ ਦੀ ਬਾਣੀ ਵਿੱਚ ਗੁਰੂ ਨਾਨਕ ਸਾਹਿਬ ਨੇ ਬਿਲਕੁਲ ਸੱਚਖੰਡ ਤੋਂ ਸਪਸ਼ਟ ਕਰ ਦਿੱਤਾ ਕਿ ਅਸੀਂ ਕਿਤਨੇ ਭਰਮ ਵਿੱਚ ਬੈਠੇ ਹਾਂ। ਪਹਿਲੀ ਤੁਕ 7 ਲਫ਼ਜ਼ਾਂ ਦੇ ਵਿੱਚ ਬਿਲਕੁਲ ਸਪਸ਼ਟ ਕਰ ਦਿੱਤਾ, ਗੁਰ ਪਰਮੇਸ਼ਰ ਪੂਜੀਐ ਮਨ ਤਨ ਲਾਈ ਪਿਆਰ। ਕਿੱਥੇ ਬਾਹਰ ਭਟਕਣ ਦੀ ਲੋੜ ਨਹੀਂ, ਕਿੱਥੇ ਜਾਣ ਦੀ ਲੋੜ ਨਹੀਂ, ਕਿਸੇ ਭਰਮ ਦੇ ਵਿੱਚ ਪੈਣ ਦੀ ਲੋੜ ਨਹੀਂ। ਪਰਮਾਤਮਾ ਦੀ ਪੂਜਾ, ਗੁਰੂ ਦੀ ਪੂਜਾ, ਗੁਰੂ ਤੁਹਾਡੇ ਅੰਦਰ ਹੈ, ਸਾਧਨ ਤੁਹਾਡੇ ਪਾਸ ਹੈ, ਭੇਟਾ ਪ੍ਰੇਮ ਦੀ ਕਰਨੀ ਹੈ। ਪਤਾ ਨਹੀਂ ਕਿਹੜੀ ਤਲਾਸ਼ ਦੇ ਵਿੱਚ ਕਿੱਥੇ ਧੱਕੇ ਖਾ ਰਹੇ ਹਾਂ, ਕਿਹੜੀਆਂ ਡਿਊਟੀਆਂ ਨੂੰ ਲੱਭਣ ਲਈ ਇੱਕ ਦੂਸਰਿਆਂ ਦੇ ਗਲੇ ਕੱਟ ਰਹੇ ਹੋ। ਇਹ ਡਿਊਟੀਆਂ ਨੂੰ ਪ੍ਰਾਪਤ ਕਰਨ ਵਾਸਤੇ ਅਸੀਂ ਇੱਕ ਦੂਜੇ ਨੂੰ ਨੀਚਾ ਦਿਖਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਅਸੀਂ ਕਦੋਂ ਉੱਚੇ ਹੋ ਸਕਦੇ ਹਾਂ? ਯਾਨੀ ਇਤਨੇ ਭਰਮ ਦੇ ਵਿੱਚ ਅਸੀਂ ਫਸ ਚੁੱਕੇ ਹਾਂ ਕਿ ਸਾਨੂੰ ਇਸ ਬਾਣੀ ਦੀ ਸੋਝੀ ਕੋਈ ਨਹੀਂ। ਸੱਚਖੰਡ ਤੋਂ ਸਾਨੂੰ ਸੋਝੀ ਦਿੱਤੀ ਜਾਂਦੀ ਹੈ, ਅਸੀਂ ਇੱਥੇ ਬੈਠੇ ਸੁਣਦੇ ਮੁੰਡੀ ਵੀ ਲਾਉਂਦੇ ਹਾਂ, ਘਰ ਜਾ ਕਰਕੇ ਫਿਰ ਉਸੀ ਮਾਇਆ ਦੇ ਵਿੱਚ, ਉਸੀ ਸੰਸਾਰ ਦੇ ਵਿੱਚ, ਉਹਨਾਂ ਸੰਬੰਧਾਂ ਨੂੰ ਪ੍ਰਾਪਤ ਕਰਨ ਲਈ ਉਹਨੀ ਚਲਾਕੀ ਔਰ ਸਿਆਣਤਾ ਦੇ ਵਿੱਚ ਆਪਣੇ ਆਪ ਨੂੰ ਤਬਾਹ ਕਰ ਲੈਂਦੇ ਹਾਂ। ਯਾਨੀ ਕਿ ਅਸੀਂ ਆਪਣੇ ਮੌਤ ਦਾ ਰਸਤਾ ਪੱਕਾ ਕਰੀ ਜਾ ਰਹੇ ਹਾਂ। ਮੌਤ ਕੀ ਹੈ? 84 ਲੱਖ ਪਿੰਜਰੇ, ਇਹਨਾਂ ਦੇ ਵਿੱਚ ਵਾਰ ਵਾਰ ਜੰਮਣਾ ਔਰ ਮਰਨਾ, ਇਸ ਤੋਂ ਭੈੜੀ ਮੌਤ ਜਿਹੜੀ ਇਸ ਜੀਵਾਤਮਾ ਵਾਸਤੇ ਕੋਈ ਨਹੀਂ। ਤੇ ਅਗਰ ਅਸੀਂ ਇਸ ਤੁਕ ਨੂੰ ਧਾਰਨ ਕਰ ਲਈਏ ਤੇ ਆਪਣੇ ਆਪ ਨੂੰ ਇਸ ਲਾਇਕ ਬਣਾ ਲਵਾਂਗੇ ਕਿ ਸਦਾ ਲਈ ਇਸ ਜਨਮ ਔਰ ਮਰਨ ਦੇ ਗੇੜ ਤੋਂ ਨਿਕਲ ਜਾਏ। ਤੇ ਸਤਿਗੁਰੂ ਜਿਹੜੀ ਵੀ ਬਾਣੀ ਲੈਂਦੇ ਨੇ ਉਹ ਉਸ ਅੰਗ ਨੂੰ ਸਮਝਾਉਣ ਵਾਸਤੇ ਲੈਂਦੇ ਨੇ ਜਿਹਨੂੰ ਉਹ ਸਮਝਾਉਣਾ ਚਾਹੁੰਦੇ ਨੇ। ਉਹਦੇ ਲਈ ਕੁਛ ਤੁਕਾਂ ਵੀ ਲੈਂਦੇ ਨੇ, ਕੁਛ ਮਿਸਾਲਾਂ ਵੀ ਦਿੰਦੇ ਨੇ, ਪਰ ਉਹਨਾਂ ਦਾ ਪਾਪ ਸਿਰਫ ਇਤਨਾ ਹੀ ਹੈ ਕਿ ਉਹ ਸੰਗ ਨੂੰ ਅੱਛੇ ਤਰੀਕੇ ਨਾਲ ਸਮਝਾ ਸਕਣ। ਕੋਈ ਮਾਈ ਭਾਈ ਇਸ ਕਿਰਿਆ ਦਾ ਕੁਛ ਹੋਰ ਅਰਥ ਕੱਢਦਾ ਤੇ ਉਸਦੀ ਆਪਣੀ ਮਨਮਤ ਹੈ, ਗੁਰਮਤ ਦਾ ਉਹ ਸਾਰੇ ਅਰਥਾਂ ਦੇ ਨਾਲ ਕੋਈ ਵੀ ਸੰਬੰਧ ਨਹੀਂ ਹੈ।